ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਕਹੇ ਹੋਏ ਸ਼ਬਦ ਦੀਆਂ ਪੰਗਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ। ਮਨੁੱਖ ਦੀ ਆਪਣੀ ਆਪਣੀ ਦ੍ਰਿਸ਼ਟੀ ਹੈ, ਸੰਸਾਰ ਤੇ ਕਈ ਵਾਰ ਅਨੇਕ ਚੀਜ਼ਾਂ ਦੀ ਘਾਟ ਹੋ ਜਾਂਦੀ ਹੈ, ਕਦੇ ਅਨਾਜ ਨਾ ਹੋਵੇ ਤੇ ਲੋਕ ਇਹ ਖਿਆਲ ਕਰਦੇ ਨੇ ਕਿ ਸੰਸਾਰ ਦਾ ਕੀ ਹਾਲ ਹੋਏਗਾ, ਅਨਾਜ ਹੋਇਆ ਨਹੀਂ ਕਾਲ ਪੈ ਗਿਆ ਹੈ, ਪਾਣੀ ਨਾ ਮਿਲੇ ਲੋਕ ਫਿਕਰਮੰਦ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਭਿੰਨ ਹੈ, ਸੰਸਾਰ ਤੇ ਬਹੁਤ ਕੁਝ ਹੈ ਜੋ ਬੰਦੇ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ, ਪਰ ਜਿਹੜੀ ਵਿਚਾਰ ਗੁਰੂ ਨਾਨਕ ਦੇਵ ਸਾਹਿਬ ਜੀ ਮਨੁੱਖ ਦੇ ਅੱਗੇ ਰੱਖਦੇ ਨੇ, ਸਤਿਗੁਰੂ ਪਾਤਸ਼ਾਹ ਨੂੰ ਉਹ ਇਉਂ ਲੱਗਦਾ ਕਿ ਉਸ ਚੀਜ਼ ਦਾ ਕਾਲ ਹੈ, ਕਾਲ ਹੈ ਭਾਵ ਹੈ ਨਹੀਂ। ਆਪ ਜੀ ਬਾਣੀ ਵਿੱਚ ਐਸੇ ਬਚਨ ਪੜੋਗੇ ਕਿ ਕਾਜੀਆਂ ਬਾਹਮਣਾਂ ਕੀ ਗੱਲ ਥੱਕੀ, ਅਗਨ ਖੜਾ ਸ਼ੈਤਾਨ ਵੇ ਲਾ ਲੋ। ਕਿਤੇ ਆਪ ਇਹ ਕਹਿੰਦੇ ਕਿ ਸੱਚ ਲੱਭਦਾ ਨਹੀਂ ਹੈ, ਕੂੜ ਅਮਾਵਸ ਸੱਚ ਚੰਦਰਮਾ ਦਿਸਾ ਨਾਹੀਂ ਕਹਿ ਚੜਿਆ। ਕਹਿੰਦੇ ਇੰਨਾ ਝੂਠ ਸੰਸਾਰ ਤੇ ਫੈਲ ਗਿਆ ਹੈ ਕਿ ਮਾਨੋ ਮੱਸਿਆ ਦੀ ਰਾਤ ਵਾਂਗ ਹਰ ਪਾਸੇ ਝੂਠ ਦਾ ਬੋਲਬਾਲਾ ਹੈ। ਮਨੁੱਖ ਝੂਠ ਬੋਲਦੇ, ਉਹਨਾਂ ਨੂੰ ਅਗਵਾਨੀ ਕਰਨ ਵਾਲੇ ਲੋਕ ਰਾਜੇ ਝੂਠ ਬੋਲਦੇ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਹਾਂ ਪਹਾੜ ਮੁਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ। ਆਪ ਜੀ ਇੱਥੇ ਵੀ ਇਹਨਾਂ ਪੰਕਤੀਆਂ ਵਿੱਚ ਆਪ ਜੀ ਐਸੇ ਹੀ ਜ਼ਿਕਰ ਕਰ ਰਹੇ ਹਨ ਤੇ ਕਹਿੰਦੇ ਕਿ ਨੇ ਸੱਚ ਕਾਲ ਕੂੜ ਵਰਤਿਆ। ਕਹਿੰਦੇ ਦੁਨੀਆਂ ਦੇ ਲੋਕਾਂ ਮਾਨੋ ਐਸਾ ਹੋ ਰਿਹਾ ਹੈ ਸੰਸਾਰ ਤੇ ਕਿ ਸੱਚ ਦਾ ਕਾਲ ਪੈ ਗਿਆ, ਭਾਵ ਸੱਚ ਕਿਤੇ ਲੱਭਦਾ ਨਹੀਂ ਹੈ। ਸੱਚ ਕਾਲ ਕੂੜ ਵਰਤਿਆ, ਹਰ ਪਾਸੇ ਝੂਠ ਦਾ ਬੋਲਬਾਲਾ ਹੈ। ਰਾਜੇ ਝੂਠ ਬੋਲਦੇ ਨੇ, ਪ੍ਰਜਾ ਝੂਠ ਬੋਲਦੀ ਹੈ, ਅਹਿਲਕਾਰ ਝੂਠੇ ਨੇ, ਵਿਦਵਾਨ ਝੂਠਾ ਹੈ। ਧਰਮ ਦੀ ਅਗਵਾਨੀ ਕਰਨ ਵਾਲੇ ਲੋਕ ਜਿਨ੍ਹਾਂ ਨੇ ਧਾਰਮਿਕ ਤੌਰ ਤੇ ਸੰਸਾਰ ਦੇ ਲੋਕਾਂ ਨੂੰ ਰਸਤਾ ਵਿਖਾਉਣਾ ਹੈ ਉਹ ਵੀ ਝੂਠੇ ਨੇ, ਉਹ ਆਪਣੇ ਸਟੈਂਡ ਤੇ ਕਾਇਮ ਨਹੀਂ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਇਸ ਸ਼ਬਦ ਦੀ ਵਰਤੋਂ ਕਰਦੇ ਨੇ ਕਿ ਸੱਚ ਦਾ ਕਾਲ ਪੈ ਗਿਆ ਹੈ। ਯਾਦ ਰੱਖਿਓ, ਗੁਰੂ ਨਾਨਕ ਦੇਵ ਸਾਹਿਬ ਨੇ ਸਾਨੂੰ ਸੰਸਾਰ ਨਾਲ ਜੁੜੇ ਲੋਕਾਂ ਨੂੰ ਐਸਾ ਨਹੀਂ ਕਿ ਆਪ ਇਹ ਕਹਿੰਦੇ ਨੇ ਕਿ ਘਰ ਛੱਡ ਦਿਓ, ਸੰਸਾਰ ਤਿਆਗ ਦਿਓ। ਉਹ ਐਸੀ ਮਤ ਦੇ ਰਹੇ ਨੇ ਕਿ ਰਹੋ ਸੰਸਾਰ ਵਿੱਚ ਹੀ, ਪਰ ਚੰਗੇ ਬਣ ਕੇ ਸੰਸਾਰ ਵਿੱਚ ਰਹਿਣ ਦਾ ਯਤਨ ਕਰੋ, ਝੂਠ ਨਾ ਬੋਲੋ, ਨਿੰਦਾ ਨਾ ਕਰੋ, ਕਿਸੇ ਦਾ ਪਰਾਇਆ ਚੁਰਾਓ ਨਹੀਂ, ਕਿਸੇ ਨੂੰ ਬੁਰਾ ਨਹੀਂ ਕਹੋ, ਐਸੇ ਜੀਵਨ ਬਤੀਤ ਕਰੋ ਕਿ ਜਿਵੇਂ ਤੁਸੀਂ ਸੰਸਾਰ ਤੇ ਰਹਿੰਦੇ ਹੋ ਤੇ ਦੁਨਿਆਵੀ ਲੋਕ ਦੂਜੇ ਜਿੱਤਦੇ ਨੇ। ਜੇ ਕਦੇ ਤੁਸੀਂ ਸਰੀਰਕ ਤੌਰ ਤੇ ਚਲੇ ਵੀ ਜਾਓ ਤਾਂ ਉਹ ਤੁਹਾਡੀ ਘਾਟ ਮਹਿਸੂਸ ਕਰਨ ਕਿ ਅੱਜ ਫਲਾਣਾ ਵਿਅਕਤੀ ਸਾਡੇ ਪਾਸੋਂ ਚਲਿਆ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਇੱਥੇ ਸੱਚ ਦੀ ਗੱਲ ਕਰਦੇ ਨੇ। ਆਪਾਂ ਪਿਛਲੇ ਕਈ ਦਿਨਾਂ ਤੋਂ ਸਤਿਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਆਸਾ ਦੀ ਵਾਰ ਦੀ ਵਿਚਾਰ ਕਰ ਰਹੇ ਹਾਂ। ਸਾਰੀ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕੇਵਲ ਈਸ਼ਵਰ ਨੂੰ ਸੱਚ ਕਿਹਾ ਹੈ, ਬਾਕੀ ਸਭ ਕੁਝ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਝੂਠ ਹੈ। ਜਿਵੇਂ ਆਪ ਕੱਲ ਪੜ੍ਹ ਕੇ ਆਏ ਹੋ ਪਿੱਛੇ ਬਾਣੀ ਵਿੱਚ ਕਿ ਈਸ਼ਵਰ ਤੋਂ ਬਿਨਾਂ ਰਾਜਾ ਪਰਜਾ ਸਭ ਝੂਠ ਹੈ, ਇੱਕ ਛੜ ਹੈ ਜਿਸ ਵਿੱਚ ਪਿਆ ਹੋਇਆ ਮਨੁੱਖ ਉਹ ਸੱਚ ਨੂੰ ਈਸ਼ਵਰ ਨੂੰ ਭੁੱਲ ਗਿਆ ਹੈ। ਹੁਣ ਇੱਥੇ ਇਹਨਾਂ ਸ਼ਬਦਾਂ ਦੁਆਰਾ ਵੀ ਹਰ ਸ਼ਬਦ ਵਿੱਚ ਆਪ ਜੀ ਕਿਸੇ ਨਵੇਂ ਢੰਗ ਤਰੀਕੇ ਨਾਲ ਮਨੁੱਖਤਾ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਚਾਹੁੰਦੇ ਕੀ ਨੇ ਕਿ ਕਿਸੇ ਢੰਗ ਨਾਲ ਹੀ ਮਨੁੱਖ ਸਮਝ ਜਾਏ ਜੋ ਨਰਾਇਣ ਨਿਰੰਕਾਰ ਤੋਂ ਟੁੱਟਿਆ ਹੈ, ਉਹ ਨਿਰੰਕਾਰ ਨਾਲ ਕਿਸੇ ਤਰੀਕੇ ਨਾਲ ਜੁੜ ਜਾਏ। ਗੁਰੂ ਨਾਨਕ ਸਾਹਿਬ ਦੀ ਐਸੀ ਖਾਸ ਹੈ। ਆਪ ਜੀ ਹੁਣ ਜਿਵੇਂ ਕਿਸੇ ਸੁੱਤੇ ਨੂੰ ਜਗਾਈਦਾ ਹੈ, ਕਈ ਵਾਰ ਤੁਸੀਂ ਦੇਖਦੇ ਹੋ ਬੱਚਿਆਂ ਨੂੰ ਤੁਸੀਂ ਸੁੱਤਿਆਂ ਨੂੰ ਜਗਾਉਂਦੇ ਹੋ, ਉਹਨੂੰ ਕਿੰਨਾ ਕੁਝ ਕਹਿੰਦੇ ਹੋ, ਉੱਠ ਦੇਖ ਦਿਨ ਚੜ ਗਿਆ, ਸਕੂਲ ਜਾਣ ਦਾ ਵੇਲਾ ਹੋ ਗਿਆ, ਉਹ ਹੋ ਗਿਆ, ਆਹ ਹੋ ਗਿਆ, ਕਿੰਨਾ ਕੁਝ ਕਹਿੰਦੇ ਹੋ। ਇਵੇਂ ਹੀ ਅਸੀਂ ਈਸ਼ਵਰ ਵੱਲੋਂ ਭੁੱਲੇ ਹੋਏ ਲੋਕ ਮਾਨਵ ਪਦਾਰਥਾਂ ਦੇ ਵਿੱਚ ਪੈ ਕੇ ਅਗਿਆਨਤਾ ਦੀ ਗੂੜੀ ਨੀਂਦ ਵਿੱਚ ਅਸੀਂ ਸੁੱਤੇ ਹੋਏ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਇਹ ਗੱਲ ਕਰਦੇ ਨੇ ਕਿ ਜਿਸ ਤੇ ਸੁੱਤਾ ਨਾਨਕਾ ਜਗ ਆਏ ਸੋਈ। ਜਾਂ ਐਸੇ ਬਚਨ ਵੀ ਬਾਣੀ ਨੇ ਕਹੇ ਕਿ ਅਗਿਆਨ ਲਾਏ ਸਾਵਾਲਿਆ, ਗੁਰ ਗਿਆਨਾ ਲਾਏ ਜਗਾਵੇ ਗੋ। ਉਸ ਈਸ਼ਵਰ ਨੇ ਜੀਵ ਨੂੰ ਜੋੜਿਆ ਅਗਿਆਨਤਾ ਨਾਲ, ਇਹ ਜੁੜ ਗਿਆ, ਅਗਿਆਨਤਾ ਵਿੱਚ ਪੈ ਕੇ ਇਹ ਸੌ ਗਿਆ। ਹੁਣ ਗੁਰੂ ਨੇ ਇਹਨੂੰ ਗਿਆਨ ਨਾਲ ਲਾ ਕੇ ਜਗਾਉਣਾ ਹੈ। ਜਦੋਂ ਗੁਰੂ ਇਹਨੂੰ ਗਿਆਨ ਨਾਲ ਜੋੜੇਗਾ ਤਾਂ ਗੁਰੂ ਇਹਨੂੰ ਜਗਾਏਗਾ। ਆਪ ਜੀ ਪਵਿੱਤਰ ਬਾਣੀ ਚ ਐਸੇ ਸਿੱਧੇ ਸਪਸ਼ਟ ਬਚਨ ਵੀ ਪੜ੍ਹਦੇ ਹੋ ਕਿ ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜੋ ਸੰਗ ਹੀ ਸੋ ਭੀ ਸੰਗ ਨਾ ਹੋਇਆ। ਕਿ ਐ ਜੀਵ ਤੂੰ ਜਾਗ, ਕਿਉਂ ਗਫਲਤਾ ਦੀ ਨੀਂਦ ਵਿਚ ਸੌ ਰਿਹਾ ਹੈ? ਪਰ ਦੇਖ ਜਿਹੜਾ ਤਨ ਸਰੀਰ ਤੇਰੇ ਨਾਲ ਉਪਜਿਆ ਸੀ, ਨਾਲ ਪੈਦਾ ਹੋਇਆ ਸੀ, ਉਹ ਵੀ ਤੇਰੇ ਨਾਲ ਨਹੀਂ ਜਾਏਗਾ। ਕਿਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਜੂ ਸਮਝ ਕਛ ਬਿਗੜਿਓ ਨਾਹਿਨ, ਭਜਲੇ ਰਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਕਿਤੇ ਆਪ ਕਹਿੰਦੇ ਨੇ ਕਿਆ ਤੂੰ ਸੋਇਆ, ਜਾਗ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ। ਤੋ ਆਪ ਜੀ ਨੇ ਅਗਿਆਨਤਾ ਦੀ ਨੀਂਦ ਵਿਚ ਸੁੱਤਿਆਂ ਨੂੰ ਸਾਨੂੰ ਜਗਾਉਣਾ ਹੈ। ਜਗਾਉਣ ਦਾ ਢੰਗ ਤਰੀਕਾ ਸਤਿਗੁਰੂ ਪਾਤਸ਼ਾਹ ਦਾ ਹਰ ਵਾਰ ਨਵਾਂ ਹੁੰਦਾ, ਜਿਵੇਂ ਨਿੱਤ ਨਵੀਆਂ ਗੱਲਾਂ ਮਾਂ ਆਪਣੇ ਬੱਚੇ ਨੂੰ ਕਹਿ ਕੇ ਉਹਨੂੰ ਨੀਂਦ ਤੋਂ ਜਗਾਉਂਦੀ ਹੈ। ਮਾਨੋ ਅਸੀਂ ਅਗਿਆਨਤਾ ਵਿਚ ਸੁੱਤੇ ਹੋਏ ਹਾਂ। ਹੁਣ ਕੱਲ ਗੁਰੂ ਨਾਨਕ ਦੇਵ ਸਾਹਿਬ ਸਾਨੂੰ ਇਹ ਗੱਲ ਕਹਿ ਰਹੇ ਸਨ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਨਹਾਰ। ਅੱਜ ਇਹ ਗੱਲ ਕਹਿੰਦੇ ਨੇ ਕਿ ਦੇਖ ਜਿਸ ਸੰਸਾਰ ਤੇ ਤੁਰਿਆ ਰਿਹਾ ਹੈ, ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਦੇਖਦਾ ਇੱਥੇ ਸੱਚ ਦਾ ਕਾਲ ਪੈ ਗਿਆ ਹੈ, ਸੱਚ ਲੱਭਦਾ ਨਹੀਂ। ਕਦੇ ਉਸ ਸਮੇਂ ਦੀ ਹਾਲਾਤ ਨੂੰ ਤੱਕ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਨੇ ਵੀ ਐਸੇ ਬਚਨ ਕਹੇ ਕਿ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾ ਨੇ। ਜਦੋਂ ਕਿਸੇ ਵਿਅਕਤੀ ਦੇ ਹੱਥ ਵਿੱਚੋਂ ਸੱਚ ਚਲਿਆ ਜਾਏ ਤੇ ਯਾਦ ਰੱਖੋ ਉਦੋਂ ਝਗੜੇ ਪੈਦਾ ਹੁੰਦੇ ਨੇ। ਇੱਕ ਝੂਠ ਹੋਵੇ, ਇੱਕ ਪਾਸੇ ਸੱਚ ਹੋਵੇ, ਤਾਂ ਝਗੜਾ ਹੋਏਗਾ। ਜਦੋਂ ਸਾਰੀ ਜਗ੍ਹਾ ਤੇ ਸੱਚ ਆ ਜਾਏ ਫਿਰ ਝਗੜਾ ਕਿਸ ਗੱਲ ਦਾ, ਫਿਰ ਤਾਂ ਝਗੜਾ ਰਹੇਗਾ ਨਹੀਂ। ਹੁਣ ਕਬੀਰ ਜੀ ਇਹ ਦੇਖਦੇ ਨੇ ਕਿ ਪੰਡਿਤ ਔਰ ਮੁੱਲਾ ਦੋਵੇਂ ਝਗੜ ਰਹੇ ਨੇ। ਝਗੜਾ ਕੀ ਹੈ? ਮੁੱਲਾ ਕਹਿ ਰਿਹਾ ਮੈਂ ਠੀਕ ਹਾਂ, ਪੰਡਿਤ ਕਹਿ ਰਿਹਾ ਮੈਂ ਠੀਕ ਹਾਂ। ਹੁਣ ਕਬੀਰ ਜੀ ਉਹਨਾਂ ਦੀਆਂ ਵਿਚਾਰਾਂ ਤੋਂ ਅੱਗੇ ਲੰਘੇ ਤਾਂ ਆਪ ਜੀ ਕਹਿੰਦੇ ਕੀ ਨੇ, ਹਮਰਾ ਝਗੜਾ ਰਹਾ ਨਾ ਕਹੋ, ਪੰਡਿਤ ਮੁੱਲਾ ਸਾਡੇ ਦੋ। ਕਹਿਣ ਲੱਗੇ ਮੈਂ ਦੋਵੇਂ ਛੱਡ ਤੇ ਜਿਹੜਾ ਝਗੜਾ ਪੈਦਾ ਕਰਦੇ ਸਨ, ਮੈਂ ਹੁਣ ਕੇਵਲ ਈਸ਼ਵਰ ਦੇ ਨਾਮ ਨਾਲ ਜੁੜਿਆ, ਇਸ ਕਰਕੇ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਗੁਰੂ ਨਾਨਕ ਦੇਵ ਸਾਹਿਬ ਸਾਨੂੰ ਇਹ ਕਹਿ ਕੇ ਜਗਾਉਂਦੇ ਕਿ ਦੇਖ ਸੱਚ ਕਾਲ ਕੂੜ ਵਰਤਿਆ, ਕਹਿੰਦੇ ਸੱਚ ਦਾ ਕਾਲ ਪੈ ਗਿਆ, ਝੂਠ ਦਾ ਵਰਤ ਵਰਤਾਰਾ ਹੋ ਗਿਆ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਉਸ ਸਮੇਂ ਵੱਲ ਧਿਆਨ ਮਾਰਾਂਗੇ ਜਾਂ ਉਦੋਂ ਦੀ ਹਿਸਟਰੀ ਪੜ੍ਹਾਂਗੇ ਤਾਂ ਸਾਨੂੰ ਐਸਾ ਕੁਝ ਉਦੋਂ ਦੇ ਇਤਿਹਾਸ ਵਿੱਚੋਂ ਮਿਲੇਗਾ ਕਿ ਹਰ ਪਾਸੇ ਹੀ ਕੂੜ ਦਾ ਬੋਲਬਾਲਾ ਹੈ। ਪੰਡਿਤ ਕਾਜੀ ਇਤਾਲਕ ਜਿਤਨੇ ਧਾਰਮਿਕ ਆਗੂ ਨੇ ਸਾਰੇ ਇੱਕ ਦੂਸਰੇ ਨਾਲ ਟਕਰਾ ਰਹੇ ਨੇ, ਧਰਮ ਕਿਸੇ ਪਾਸ ਨਹੀਂ ਹੈ। ਹਰ ਵਿਅਕਤੀ ਆਪਣੇ ਆਪ ਨੂੰ ਚੰਗਾ ਕਹਿਣ ਦਾ ਯਤਨ ਕਰਦਾ ਹੈ ਕਿ ਮੈਂ ਚੰਗਾ ਹਾਂ, ਔਰ ਦੂਸਰੇ ਨੂੰ ਗਲਤ ਸਾਬਤ ਕਰਨ ਦੇ ਯਤਨ ਵਿੱਚ ਲੱਗਿਆ ਹੋਇਆ ਹੈ। ਚਾਹੇ ਉਹ ਹਕੂਮਤ ਦੇ ਲੋਕ ਨੇ, ਉਹ ਵੀ ਇਹ ਗੱਲ ਕਹਿੰਦੇ ਨੇ, ਹਕੂਮਤ ਵਾਲੇ ਵੀ ਇਹ ਗੱਲ ਕਹਿੰਦੇ ਨੇ। ਮੈਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹੀ, ਆਪ ਜੀ ਨੇ ਐਸੇ ਬਚਨ ਕਹੇ ਆਪਣੀ ਪਵਿੱਤਰ ਬਾਣੀ ਵਿੱਚ, ਕਹਿੰਦੇ ਮੈਂ ਤੱਕਦਾ ਹਾਂ ਕਿ ਚਾਕਰ ਨਹਿੰਦਾ ਪਾਇਨ ਖਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਆਪ ਲਿਖਦੇ ਨੇ ਕਿ ਰਾਜੇ ਕਸਾਈ ਹੋ ਗਏ, ਧਰਮ ਖੰਭ ਲਾ ਕੇ ਉੱਡ ਗਿਆ, ਉਹਨਾਂ ਦੇ ਚਾਕਰ ਰਿਸ਼ਵਤਖੋਰ ਹੋ ਗਏ, ਪਰ ਉਹ ਜਿਵੇਂ ਨੌਹਾਂ ਨਾਲ ਮਾਸ ਨੋਚਿਆ ਜਾਂਦਾ ਕਿਸੇ ਦਾ, ਉਹ ਵੀ ਪਬਲਿਕ ਨੂੰ ਇਉਂ ਨੋਚਣਾ ਚਾਹੁੰਦੇ ਨੇ। ਚਾਕਰ ਨਹਿੰਦਾ ਪਾਇਨ ਖਾਓ, ਨਹਿੰਦ ਅਰਥ ਹੈ ਨੌ, ਨੌ ਨਾਲ ਉਹਨਾਂ ਦੇ ਜ਼ਖਮ ਕਰਕੇ ਭਾਵ ਉਹਨਾਂ ਦਾ ਖੂਨ ਚੂਸਣਾ ਚਾਹੁੰਦੇ ਨੇ। ਚਾਕਰ ਵੀ ਇਹ ਚਾਹੁੰਦੇ ਨੇ ਕਿ ਇਹਨਾਂ ਕੋਲੇ ਕੌਡੀ ਰਹਿ ਨਾ ਜਾਏ, ਉਹ ਵੀ ਸਾਡੇ ਕੋਲੇ ਆ ਜਾਏ। ਹੁਣ ਆਪ ਜੀ ਇਹ ਫਰਮਾਨ ਕਰਦੇ ਨੇ, ਗੁਰੂ ਨਾਨਕ ਸਾਹਿਬ ਐਸੇ ਲੋਕਾਂ ਲਈ ਸ਼ਬਦ ਵਰਤਦੇ ਨੇ ਕੁੱਤਾ, ਕਹਿੰਦੇ ਚਾਕਰ ਨਹਿੰਦਾ ਪਾਏ ਨਖਾਹੋ, ਰੱਤ ਪਿੱਤ ਕੁੱਤੇ ਉਹ ਚੱਟ ਜਾ, ਜਿੱਥੇ ਜੀਆਂ ਹੋਸੀ ਸਾਰ, ਨੱਕੀ ਵੱਡੀ ਲਾਏ ਤਬਾਰ। ਕਹਿੰਦੇ ਯਾਦ ਰੱਖਿਓ, ਜਿੱਥੇ ਜੀਵਾਂ ਦੀ ਸਾਰ ਸੰਭਾਲ ਹੁੰਦੀ ਹੈ ਈਸ਼ਵਰ ਦੀ ਦਰਗਾਹ ਤੇ, ਉੱਥੇ ਤੁਹਾਡੇ ਨੱਕ ਵੱਢੇ ਜਾਣਗੇ, ਉੱਥੇ ਤੁਹਾਨੂੰ ਬੁਰਾ ਕਿਹਾ ਜਾਏਗਾ। ਤੋ ਆਪ ਜੀ ਨੇ ਸੰਸਾਰ ਦੇ ਲੋਕਾਂ ਨੂੰ ਮਤ ਦੇਣੀ ਹੈ, ਸਾਨੂੰ ਪਛੜਿਆਂ ਨੂੰ ਅੱਗੇ ਕਰਨਾ, ਭਾਵ ਸੁੱਤਿਆਂ ਨੂੰ ਜਗਾਉਣਾ ਹੈ। ਤੋ ਆਪ ਜੀ ਪਵਿੱਤਰ ਬਾਣੀ ਵਿੱਚ ਐਸੇ ਬਚਨ ਕਰਦੇ ਨੇ ਅੱਜ ਦੇ ਸ਼ਬਦ ਵਿੱਚ ਜੋ ਆਪ ਜੀ ਨੇ ਸਰਵਣ ਕੀਤੇ, ਔਰ ਆਪ ਸਰਵਣ ਕਰੋਗੇ ਅੱਗੇ ਨਾਲ ਨਾਲ। ਆਪ ਜੀ ਇੱਥੇ ਕਹਿ ਰਹੇ ਨੇ, ਕਲ ਕਾਤੀ ਸੱਚ ਕਾਲ ਕੂੜ ਵਰਤਿਆ, ਕਲ ਕਾਲ ਬੇਤਾਲ। ਕਹਿੰਦੇ ਜਿਸ ਸੰਸਾਰ ਤੇ ਮੈਂ ਰਹਿ ਰਿਹਾ ਹਾਂ, ਇੱਥੇ ਮੈਂ ਤੱਕਦਾ ਸੱਚ ਦਾ ਕਾਲ ਪੈ ਗਿਆ, ਪਰ ਚਾਰ ਚਫੇਰੇ ਝੂਠ ਦਾ ਬੋਲਵਾਲਾ ਹੈ। ਸੱਚ ਕਾਲ ਕੂੜ ਵਰਤਿਆ, ਕੂੜ ਦਾ ਅਰਥ ਹੈ ਝੂਠ, ਝੂਠ ਦਾ ਬੋਲਵਾਲਾ ਹੋ ਗਿਆ, ਝੂਠ ਸਾਰੇ ਪਾਸੇ ਤੇ ਫੈਲ ਗਿਆ। ਯਾਦ ਰੱਖੋ, ਜਦੋਂ ਹਰ ਪਾਸੇ ਤੇ ਝੂਠ ਹੋ ਜਾਏ, ਮਨੁੱਖ ਨੂੰ ਮਨੁੱਖ ਨਾਲ ਪਿਆਰ ਨਹੀਂ ਰਹਿੰਦਾ, ਮਨੁੱਖ ਮਨੁੱਖ ਤੇ ਦਇਆ ਨਹੀਂ ਕਰੇਗਾ, ਮਨੁੱਖ ਮਨੁੱਖ ਦੀ ਸਾਰ ਸੰਭਾਲ ਨਹੀਂ ਕਰੇਗਾ, ਕਿਉਂਕਿ ਮਨੁੱਖ ਦਾ ਜਿਹੜਾ ਪਿਆਰ ਹੈ ਉਹ ਇਨਸਾਨੀਅਤ ਨੂੰ ਛੱਡ ਕੇ ਧਨ ਨਾਲ ਪੈ ਜਾਂਦਾ, ਪਦਾਰਥ ਨਾਲ ਪੈ ਜਾਂਦਾ, ਆਪਣੇ ਵੱਡਾ ਬਣਨ ਵਿੱਚ ਪੈ ਜਾਂਦਾ, ਆਪਣੇ ਆਪ ਨੂੰ ਨੇਕ ਅਖਵਾਉਣ ਵਿੱਚ ਪੈ ਜਾਂਦਾ। ਇਸ ਕਰਕੇ ਉਹ ਸੱਚ ਤੋਂ ਦੂਰ ਚਲਿਆ ਜਾ ਕੇ, ਸੱਚ ਤੋਂ ਦੂਰ ਜਾ ਕੇ ਹੋਰਨਾਂ ਚੀਜ਼ਾਂ ਨਾਲ ਤਾਂ ਜੁੜ ਜਾਂਦਾ, ਪਰ ਉਹ ਸੱਚ ਨਾਲੋਂ, ਈਸ਼ਵਰ ਨਾਲੋਂ, ਨਾਮ ਨਾਲੋਂ, ਬਾਣੀ ਨਾਲੋਂ, ਸੰਗਤ ਨਾਲੋਂ ਟੁੱਟ ਜਾਂਦਾ ਹੈ। ਤੋ ਧੰਨ ਗੁਰੂ ਪਾਤਸ਼ਾਹ ਕਹਿੰਦੇ, ਮੈਂ ਤੱਕਦਾ ਹਾਂ ਸੱਚ ਕਾਲ ਕੂੜ ਵਰਤਿਆ, ਝੂਠ ਦਾ ਵਰਤ ਵਰਤਾਰਾ ਹੋ ਗਿਆ, ਅਤੇ ਕਲ ਕਾਲਖ ਬੇਤਾਲ। ਇਸ ਕਲਯੁਗ ਦੇ ਹਨੇਰੇ ਨੇ, ਇਸ ਹਨੇਰੇ ਵਿੱਚ ਪਿਆ ਹੋਇਆ ਮਨੁੱਖ ਝਗੜੇ ਤਾਂ ਕਰਦਾ ਹੈ, ਪਰ ਜੀਵਨ ਦੇ ਤਾਲ ਤੋਂ ਖੁੰਝ ਗਿਆ, ਬੇਤਾਲਾ ਹੋ ਗਿਆ। ਬੇਤਾਲ ਦਾ ਅਰਥ ਭੂਤਨਾ ਵੀ ਕਰਦੇ ਨੇ। ਆਪ ਕਹਿੰਦੇ ਨੇ ਮਨੁੱਖ ਭੂਤਨਿਆਂ ਦੀ ਨਿਆਈ ਹੋ ਗਿਆ, ਇਹਨੂੰ ਕਿਸੇ ਨਾਲ ਪਿਆਰ ਨਾ ਰਿਹਾ, ਮਨੁੱਖਤਾ ਰਹੀ ਨਾ, ਇਹਦੇ ਅੰਦਰ ਇੱਕ ਐਸੀ ਲਾਲਸਾ ਜਾਗ ਪਈ ਕਿ ਮੈਂ ਪਦਾਰਥ ਇਕੱਠੇ ਕਰਨੇ ਨੇ, ਮੈਂ ਧਨ ਇਕੱਠਾ ਕਰਨਾ ਹੈ, ਮੈਂ ਉਹ ਕਰਨਾ ਹੈ, ਮੈਂ ਆਹ ਕਰਨਾ ਹੈ। ਇਹਦੀ ਬਿਰਤੀ ਉਧਰ ਤਾਂ ਚਲੀ ਗਈ, ਪਰ ਈਸ਼ਵਰ ਦੇ ਨਾਮ ਤੋਂ ਇਹ ਦੂਰ ਚਲਿਆ ਗਿਆ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਕਲ ਦੀ ਕਾਲਖ ਨੇ, ਕਲਯੁਗ ਦੇ ਹਨੇਰੇ ਨੇ, ਅਗਿਆਨਤਾ ਦੇ ਹਨੇਰੇ ਨੇ ਇਸ ਮਨੁੱਖ ਨੂੰ ਬੇਤਾਲਾ ਕਰ ਦਿੱਤਾ। ਤੋ ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ, ਬੀਓ ਬੀਜ ਪਤ ਲੈ ਗਏ, ਬੀਓ ਬੀਓ ਦਾ ਅਰਥ ਹੁੰਦਾ ਬੀ, ਬੀਜ ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਐਸੇ ਯੁੱਗ ਵਿੱਚ, ਜਦੋਂ ਕੂੜ ਦਾ ਹਨੇਰਾ ਸੀ, ਜਿਨ੍ਹਾਂ ਨੇ ਉਸ ਸਮੇਂ ਵੀ ਨਾਮ ਦਾ ਬੀਜ ਬੀਜਿਆ ਉਹ ਪਤ ਲੈ ਗਏ, ਸੰਸਾਰ ਦੇ ਲੋਕਾਂ ਵਿੱਚ ਇੱਜ਼ਤ ਪੈਦਾ ਕਰਕੇ ਸੰਸਾਰ ਤੋਂ ਗਏ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਹੁਣ ਜਦੋਂ ਐਸਾ ਸਮਾਂ ਆ ਗਿਆ ਕਿ ਮਨੁੱਖ ਦੁਚਿੱਤੀ ਵਿੱਚ ਹੋ ਗਿਆ, ਉਹਦੇ ਸਾਹਮਣੇ ਦੋ ਰਸਤੇ ਹੋ ਗਏ, ਇੱਕ ਈਸ਼ਵਰ ਦੇ ਨਾਮ ਦਾ ਰਸਤਾ, ਦੂਜਾ ਧਨ ਪ੍ਰਾਪਤੀ ਦਾ ਰਸਤਾ। ਦੋ ਰਸਤਿਆਂ ਤੇ ਤਾਂ ਚੱਲ ਨਹੀਂ ਸਕੇਗਾ, ਉਹ ਡਬਲ ਮਾਈਂਡਡ ਹੋ ਜਾਏਗਾ। ਜਦੋਂ ਕਦੇ ਨਾਮ ਦੀ ਗੱਲ ਸੁਣੇਗਾ ਉਹ ਸੋਚੇਗਾ ਮੇਰਾ ਇਧਰਲਾ ਪਾਸਾ ਵਿਅਰਥ ਜਾ ਰਿਹਾ ਹੈ, ਜਦੋਂ ਸੰਸਾਰ ਵਿੱਚ ਜਾਏਗਾ ਤਾਂ ਫਿਰ ਉਹ ਇਹ ਸੋਚੇਗਾ ਮੇਰੇ ਪੁੱਤਰ, ਮੇਰੇ ਧੀਆਂ, ਮੇਰੇ ਘਰ ਦਾ ਕਾਰੋਬਾਰ ਪੈਸੇ ਤੋਂ ਬਿਨਾਂ ਕਿਵੇਂ ਚੱਲੇਗਾ, ਇਸ ਲਈ ਮੈਨੂੰ ਪੈਸੇ ਦੀ ਲੋੜ ਹੈ। ਤਾਂ ਧੰਨ ਗੁਰੂ ਪਾਤਸ਼ਾਹ ਕਹਿੰਦੇ ਦੋ ਪਾਸੇ ਵੰਡਿਆ ਗਿਆ ਮਨੁੱਖ ਦਾ ਮਨ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾੜ ਜਿਵੇਂ ਪੂਰਾ ਦਾਣਾ ਹੀ ਉਗਦਾ ਹੈ ਦਾਲ ਦੁਫਾੜ ਹੋ ਜਾਏ ਦਾਣਾ ਦੋ ਟੁਕੜੇ ਹੋ ਜਾਏ ਉਹ ਉਗਦਾ ਨਹੀਂ ਇਵੇਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਦੋ ਜਗ੍ਹਾ ਤੇ ਵੰਡਿਆ ਹੋਇਆ ਮਨੁੱਖ ਦਾ ਮਨ ਈਸ਼ਵਰ ਦੇ ਨਾਮ ਨਾਲ ਨਹੀਂ ਜੁੜ ਪਾਉਂਦਾ ਉਹ ਜੁੜੇਗਾ ਤਾਂ ਹੀ ਜੇ ਇੱਕ ਪਾਸੇ ਆਏਗਾ ਇੱਕ ਪਾਸਾ ਉਹਨੂੰ ਤਿਆਗਣਾ ਪਏਗਾ ਡਬਲ ਮਾਈਂਡਡ ਹੋ ਕੇ ਜੁੜ ਨਹੀਂ ਸਕਦਾ ਤੁਸੀਂ ਦੇਖਿਆ ਕਦੇ ਤੁਸੀਂ ਕਾਰ ਚਲਾਉਂਦੇ ਹੋ ਜਦੋਂ ਡਬਲ ਮਾਈਂਡਡ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਕਾਰ ਤੁਹਾਡੀ ਟਕਰਾ ਜਾਂਦੀ ਹੈ ਤੁਹਾਨੂੰ ਹਰ ਕੰਮ ਲਈ ਧਿਆਨ ਨੂੰ ਕੇਂਦਰਿਤ ਕਰਨਾ ਪੈਂਦਾ ਟਿਕਾਉਣਾ ਪੈਂਦਾ ਇਨੀ ਈਸ਼ਵਰ ਦੀ ਪ੍ਰਾਪਤੀ ਲਈ ਮਨੁੱਖ ਨੂੰ ਇੱਕ ਪਾਸੇ ਧਿਆਨ ਟਿਕਾਉਣਾ ਪੈਂਦਾ ਪਰ ਜਦੋਂ ਮਨੁੱਖ ਦਾ ਮਨ ਦੋ ਪਾਸਿਆਂ ਵੱਲ ਵੰਡਿਆ ਗਿਆ ਮਾਨੋ ਉਹ ਦਾਲ ਵਾਂਗ ਦੁਫਾੜ ਹੋ ਗਿਆ ਉਹ ਪੂਰਾ ਦਾਣਾ ਨਹੀਂ ਰਿਹਾ ਉਹਨੂੰ ਜਦੋਂ ਬੀਜੋਗੇ ਦਾਲ ਕਦੇ ਉਗਦੀ ਨਹੀਂ ਇਵੇਂ ਹੀ ਅੱਜ ਮਨੁੱਖ ਦਾ ਹਾਲ ਕੀ ਹੈ ਤੁਸੀਂ ਤੱਕਦੇ ਹੋ ਕਦੇ ਉਹ ਨਾਮ ਜਪਣ ਵੱਲ ਦੌੜਦਾ ਹੈ ਉਹ ਫਿਰ ਦੇਖਦਾ ਹੁਣ ਘੜੀ ਦੇਖੀ ਦੁਕਾਨ ਦਾ ਵੇੜਾ ਹੋ ਗਿਆ ਉਧਰ ਦੌੜੋ ਉਹ ਦੋਵਾਂ ਪਾਸਿਆਂ ਤੋਂ ਕਿਸੇ ਪਾਸੇ ਵੀ ਪੂਰਾ ਨਹੀਂ ਹੋ ਪਾਉਂਦਾ ਦੋਵਾਂ ਪਾਸਿਆਂ ਤੋਂ ਅਧੂਰਾ ਰਹਿ ਜਾਂਦਾ ਉਹ ਆਪਣਾ ਟਾਈਮ ਉਹਨੂੰ ਇੱਕ ਕੰਮ ਦੀ ਸੋਝੀ ਨਹੀਂ ਹੈ ਕਿ ਮੈਂ ਧੰਦਾ ਕਰਦਿਆਂ ਵੀ ਈਸ਼ਵਰ ਨਾਲ ਜੁੜ ਸਕਦਾ ਹਾਂ ਮੈਂ ਕਿਰਤ ਕਰਦਿਆਂ ਵੀ ਈਸ਼ਵਰ ਨਾਲ ਜੁੜ ਸਕਦਾ ਮੈਂ ਦੁਕਾਨ ਤੇ ਬੈਠਿਆਂ ਜੁੜ ਸਕਦਾ ਮੈਂ ਆਫਿਸ ਵਿਚ ਬੈਠਿਆਂ ਵੀ ਜੁੜ ਸਕਦਾ ਮੈਂ ਹਰ ਸੰਸਾਰ ਦੇ ਧੰਦੇ ਨੂੰ ਕਰਦਿਆਂ ਰੱਬ ਨਾਲ ਜੁੜ ਸਕਦਾ ਹਾਂ ਪਰ ਉਹਦਾ ਢੰਗ ਤਰੀਕਾ ਉਹਨੂੰ ਆਉਂਦਾ ਨਹੀਂ ਉਹ ਸੋਚਦਾ ਕਿ ਗੁਰਦੁਆਰੇ ਜਾ ਕੇ ਜੁੜਿਆ ਜਾਏਗਾ ਜਾਂ ਬੈਠਿਆ ਜਾਏ ਤਾਂ ਹੀ ਜੁੜਿਆ ਜਾਏਗਾ ਨਹੀਂ ਯਾਦ ਰੱਖਿਓ ਈਸ਼ਵਰ ਨਾਲ ਜੁੜਨ ਲਈ ਜਿੱਥੇ ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਜਾਂ ਕੋਈ ਕਹਿੰਦਾ ਰਾਮ ਰਾਮ ਅੱਲਾ ਅੱਲਾ ਗੋਡ ਪ੍ਰਭੂ ਜੋ ਵੀ ਕੋਈ ਨਾਮ ਜਪਦਾ ਹੈ ਜਿੱਥੇ ਉਹਨੇ ਉਹ ਜਪਣਾ ਹੈ ਉਹਦੇ ਨਾਲੋਂ ਕਿਤੇ ਜ਼ਰੂਰੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵਾਂ ਤੇ ਦਇਆ ਕਰਨੀ ਇੱਕ ਦੁਕਾਨਦਾਰ ਹੈ ਉਹਦੀ ਦੁਕਾਨ ਤੇ ਗਾਹਕ ਆਉਂਦਾ ਹੈ ਉਹ ਚੀਜ਼ ਉਹਨੇ ਖਰੀਦੀ ਹੈ ਇੱਕ ਡਾਲਰ ਦੀ ਉਹਦਾ ਮੁਨਾਫਾ ਉਸ ਹਿਸਾਬ ਨਾਲ ਸਰਕਾਰੀ ਹਿਸਾਬ ਨਾਲ ਜਾਂ ਚੀਜ਼ ਦੇ ਹਿਸਾਬ ਨਾਲ 10% ਬਣਦਾ ਹੈ ਉਹ ਇੱਕ ਡਾਲਰ 10 ਸੈਂਟ ਦੀ ਵੇਚੇ ਤਾਂ ਜਾਇਜ਼ ਹੈ ਉਹਨੇ ਕੋਈ ਨਹੀਂ ਕੀਤਾ ਕਿ ਕਿਸੇ ਦਾ ਗਲਾ ਕੱਟਣਾ ਚਾਹਿਆ ਤੇ ਜੇ ਉਹ ਉਸੇ ਚੀਜ਼ ਨੂੰ 2 ਡਾਲਰ ਦੀ ਵੇਚਦਾ ਹੈ ਤਾਂ ਫਿਰ ਦਇਆ ਉੱਡ ਗਈ ਜਦੋਂ ਦਇਆ ਨਾ ਰਹੀ ਯਾਦ ਰੱਖੋ ਹਿੰਦੁਸਤਾਨ ਦੇ ਮਹਾਨ ਪੁਰਖ ਤੁਲਸੀਦਾਸ ਜੀ ਨੇ ਵੀ ਐਸੇ ਬਚਨ ਕਹੇ ਕਿ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀ ਹੈ ਜਬ ਲੰਘ ਘੱਟ ਮੈਂ ਪ੍ਰਾਣ ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਆਪਣੀ ਬਾਣੀ ਚ ਕਹਿੰਦੇ ਨੇ ਕਿ ਧੌਲ ਧਰਮ ਦਇਆ ਕਾ ਪੂਤ ਕਹਿੰਦੇ ਧਰਮ ਨਿਰਮਲ ਹੈ ਚਿੱਟੀ ਚਾਦਰ ਵਰਗਾ ਹੈ ਪਰ ਇਹਦਾ ਜਨਮ ਦਇਆ ਤੋਂ ਹੁੰਦਾ ਹੈ ਜਿੱਥੇ ਦਇਆ ਨਹੀਂ ਜਿਸ ਬੰਦੇ ਦੇ ਅੰਦਰ ਉਹ ਧਰਮੀ ਨਹੀਂ ਹੋ ਸਕਦਾ ਇਹ ਸਿਧਾਂਤ ਹੈ ਹਾਂ ਹੁਣ ਅਸੀਂ ਇਸ ਗੱਲ ਨੂੰ ਨਹੀਂ ਸੋਚਦੇ ਅਸੀਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਕਰੋ ਫਿਰ ਅਸੀਂ ਝੂਠ ਬੋਲਾਂਗੇ ਤਾਂ ਯਾਦ ਰੱਖਿਓ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ ਭਰੀ ਹੋਈ ਦੁੱਧ ਦੀ ਚਾਟੀ ਜੇ ਉਹਦੇ ਚ ਥੋੜੀ ਜੀ ਕਾਂਜੀ ਪਾ ਦਿੱਤੀ ਜਾਏ ਤਾਂ ਕੀ ਦੁੱਧ ਸਲਾਮਤ ਰਹਿ ਸਕਦਾ ਉਹ ਪੜ ਜਾਏਗਾ ਜੰਮ ਜਾਏਗਾ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਕ ਹੈ ਸਹਿਸ ਮਣਾ ਰੂਈ ਜਲਾ ਚੰਗਿਆਰੀ ਦੁੱਖ ਹੈ ਹਜ਼ਾਰਾਂ ਮਣ ਰੂਹ ਵਿੱਚ ਇੱਕ ਛੋਟੀ ਜਿਹੀ ਅੱਗ ਦੀ ਚੰਗਿਆੜੀ ਦੇ ਦੇਈਏ ਉਹਨੂੰ ਸਾਰ ਕੇ ਸਵਾਹ ਕਰ ਦੇਗੀ ਸਾਡੇ ਚੰਗੇ ਕਰਮਾਂ ਵਿੱਚ ਅਗਰ ਥੋੜਾ ਵੀ ਬੁਰਾ ਕਰਮ ਆ ਗਿਆ ਯਾਦ ਰੱਖਿਓ ਹਜ਼ਾਰਾਂ ਮਣ ਭੋਜਨ ਬਣਾ ਲਓ ਉਹਦੇ ਚ ਇੰਨੀ ਜਿੰਨੀ ਵਿਸਤਾ ਗੰਦਗੀ ਲਿਆ ਕੇ ਪਾ ਦਿਓ ਹੁਣ ਗੰਦਗੀ ਪ੍ਰਸਤ ਹੋਏਗੀ ਕਿ ਭੋਜਨ ਪ੍ਰਸਤ ਹੋਏਗਾ ਗੰਦਗੀ ਤਾਂ ਥੋੜੀ ਪਾਈ ਹੈ ਭੋਜਨ ਹਜ਼ਾਰਾਂ ਮਣ ਹੈ ਕਿ ਉਸ ਨੂੰ ਖਾ ਸਕਦੇ ਹੋ ਕਹਿੰਦੇ ਨਹੀਂ ਖਾਵਾਂਗੇ ਕਿਉਂਕਿ ਇਹਦੇ ਚ ਵਿਸਤਾ ਪੈ ਗਿਆ ਗੰਦਗੀ ਪੈ ਗਈ ਅਸੀਂ ਨਹੀਂ ਖਾਵਾਂਗੇ ਪਰ ਮਨੁੱਖ ਨੇ ਕਦੇ ਐਸਾ ਸੋਚਿਆ ਨਹੀਂ ਕਿ ਮੇਰੇ ਵਿਚਾਰ ਭੋਜਨ ਨਾਲੋਂ ਮੇਰਾ ਅੰਤਸ਼ਕਰਨ ਨਿਰਮਲ ਹੈ ਮੇਰੇ ਵਿਚਾਰ ਦੁੱਧ ਨਾਲੋਂ ਨਿਰਮਲ ਹੋਣੇ ਚਾਹੀਦੇ ਉਹਦੇ ਵਿੱਚ ਜੇ ਥੋੜਾ ਜਿਹਾ ਝੂਠ ਰਲ ਗਿਆ ਉਹਦੇ ਚ ਜੇ ਥੋੜੀ ਜਿਹੀ
ਦਇਆ ਦੀ ਥਾਂ ਤੇ ਗਲਤ ਗੱਲ ਆ ਗਈ ਤਾਂ ਫਿਰ ਯਾਦ ਰੱਖਿਓ ਧਰਮ ਧਰਮੀ ਨਹੀਂ ਰਹੇਗਾ ਮਨੁੱਖ, ਧਰਮ ਉਹਦੇ ਹੱਥ ਤੋਂ ਖਿਸਕ ਜਾਏਗਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਮਨੁੱਖ ਹੋ ਗਿਆ ਡਬਲ ਮਾਈਂਡਡ, ਇਹਨੂੰ ਈਸ਼ਵਰ ਦੀ ਸਾਰ ਨਾ ਰਹੀ, ਇਹਨੇ ਆਪਣੇ ਜੀਵਨ ਵਿਚ ਇਕ ਗੱਲ ਮਿਥ ਲਈ ਕਿ ਧਨ ਸਰਵ ਸ੍ਰੇਸ਼ਟ ਹੈ, ਜਿਨ੍ਹਾਂ ਕੋਲ ਧਨ ਨਹੀਂ ਉਹਨਾਂ ਦੀ ਇੱਜ਼ਤ ਨਹੀਂ, ਇਸ ਕਰਕੇ ਮੈਂ ਧਨ ਪੈਦਾ ਕਰਨਾ, ਕਿਵੇਂ ਪੈਦਾ ਹੋ ਜਾਏ, ਇਹ ਧਨ ਵਕਤ ਪਿਆ। ਪਰ ਇਹਨੇ ਨਹੀਂ ਇੱਕ ਗੱਲ ਸੋਚੀ ਕਿ ਆਖਰ ਜਿਹੜਾ ਮੈਂ ਧਨ ਕਮਾਉਂਦਾ ਹਾਂ ਉਹ ਕਿਸ ਲਈ ਹੈ। ਯਾਦ ਰੱਖੋ, ਬੱਚਿਆਂ ਦੀ ਲੋੜ ਲਈ, ਕੱਪੜੇ ਲਈ, ਭੋਜਨ ਲਈ, ਪ੍ਰਤਪਾਲਣਾ ਲਈ ਧਨ ਚਾਹੀਦਾ ਹੈ। ਪਰ ਜੇ ਤੁਸੀਂ ਸੋਚੋ ਕਿ ਮੇਰਾ $10 million ਬੈਂਕ ਵਿਚ ਪਿਆ ਹੈ, ਉਹ ਕਿਸ ਦੇ ਕੰਮ ਹੈ, ਕਿਸੇ ਦੇ ਕੰਮ ਨਾ ਆਇਆ, ਉਹ ਤੁਸੀਂ ਇਕੱਠਾ ਕਿਵੇਂ ਕੀਤਾ, ਦੂਸਰੇ ਨੂੰ ਧੋਖਾ ਦਿੱਤਾ, ਦੂਸਰੇ ਨੂੰ ਲੁੱਟਿਆ, ਠੱਗਿਆ, ਉਹ ਆਪਣੇ ਕੋਲ ਲਿਆ ਕੇ ਰੱਖ ਲਿਆ, ਉਹਨੂੰ ਬੈਂਕ ਵਿਚ ਜਮ੍ਹਾਂ ਕਰ ਦਿੱਤਾ, ਤੁਸੀਂ ਕਹਿ ਦਿੱਤਾ ਮੇਰਾ ਹੈ। ਵਾਸਤਵ ਵਿਚ ਉਹ ਕੂੜ ਦੀ ਕਮਾਈ ਹੈ, ਆ ਤੁਹਾਡੇ ਲਈ ਉਹ ਠੀਕ ਨਹੀਂ ਰਹੇਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਨੁੱਖ ਹੋ ਗਿਆ ਡਬਲ ਮਾਈਂਡਡ, ਈਸ਼ਵਰ ਤੋਂ ਪੈਦਾ ਹੋਣ ਵਾਲੇ ਸੁੱਖ ਇਹਨੂੰ ਦਿਸੇ ਨਾ। ਜਿਵੇਂ ਮੈਂ ਕੱਲ ਤੁਹਾਨੂੰ ਅਰਜ਼ ਕੀਤੀ ਸੀ ਕਿ ਧਨ ਤੁਹਾਨੂੰ ਸਰੀਰਕ ਸੁੱਖ ਤਾਂ ਦੇ ਸਕਦਾ ਹੈ, ਪਰ ਮੈਂ ਅਰਬਾਂਪਤੀ ਲੋਕਾਂ ਨੂੰ ਉਹਨਾਂ ਦੇ ਘਰਾਂ ਵਿਚ ਵੀ ਮੈਂ ਜਾਣਾ, ਪਰ ਮੈਂ ਦੇਖਦਾ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਨੀਂਦ ਦੀਆਂ ਗੋਲੀਆਂ ਖਾ ਕੇ ਫਿਰ ਸੌਂਦੇ ਨੇ, ਰਾਤ ਨੀਂਦ ਨਹੀਂ ਆਉਂਦੀ। ਧਨ ਤਾਂ ਉਹਨਾਂ ਕੋਲ ਹੈ, ਨੀਂਦ ਕਿਉਂ ਨਹੀਂ ਆਉਂਦੀ ਭਾਈ? ਸੁੱਖ ਦੀ ਨੀਂਦ ਸੌਣਾ ਚਾਹੀਦਾ ਹੈ। ਬੰਦੇ ਕੋਲ ਬਹੁਤ ਕੁਝ ਹੁੰਦਿਆਂ ਵੀ ਉਹ ਆਤਮਕ ਸੁੱਖ ਪ੍ਰਾਪਤ ਨਹੀਂ ਕਰ ਸਕਦਾ। ਤੁਸੀਂ ਦੇਖੋਗੇ ਹਰ ਬੰਦੇ ਪਾਸ ਧਨ ਹੈ, ਪਰ ਉਹਨੂੰ ਪੁੱਛੋ ਤੂੰ ਸ਼ਾਂਤ ਹੈ, ਕਹਿੰਦਾ ਨਹੀਂ ਮੈਂ ਬੜਾ ਦੁਖੀ ਹਾਂ। ਹੁਣ ਗੁਰੂ ਨਾਨਕ ਸਾਹਿਬ ਨੇ ਇਹਦੇ ਲਈ ਬਚਨ ਕਹੇ ਬਾਣੀ ਚ, ਆਪ ਜੀ ਨੇ ਉਹਨਾਂ ਲੋਕਾਂ ਦੇ ਨਾਮ ਲੈ ਕੇ ਸ਼ਬਦ ਲਿਖਿਆ। ਆਪ ਕਹਿੰਦੇ ਦੁਨੀਆਂ ਦੇ ਲੋਕੋ ਦੇਖੋ, ਇਸ ਸੰਸਾਰ ਤੇ ਕੋਈ ਸੁਖੀ ਨਹੀਂ ਹੈ। ਆਪ ਜੀ ਨੇ ਬਚਨ ਕਹੇ, ਸਾਂਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲਾ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਕਸ਼ਮਣ ਵਿਛੜ ਗਇਆ, ਰੋਵੈ ਦਸ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋੜਾ ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜੂਰ, ਰੋਵੈ ਜਿਨ ਮੇਜਾ ਖੋਏ ਗਇਆ, ਇਹ ਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗਾ ਭੀੜ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ, ਰੋਵੈ ਕਿਰਪਨ ਸੰਚਾ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਹੁਣ ਜਦੋਂ ਮਨੁੱਖ ਨੂੰ ਤੱਕੋਗੇ, ਇਹਨੂੰ ਈਸ਼ਵਰ ਦੇ ਨਾਮ ਤੋਂ ਪੈਦਾ ਹੋਣ ਵਾਲੇ ਸੁੱਖ ਦਿਸਦੇ ਨੇ, ਇਹ ਸੋਚਦਾ ਕਿ ਉਹ ਸੁੱਖ ਅੱਗੇ ਮਿਲਣਗੇ। ਪਰ ਮੈਂ ਤੁਹਾਨੂੰ ਗੁਰੂ ਦੀ ਹਜ਼ੂਰੀ ਵਿਚ ਬੈਠ ਕੇ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਦੋਂ ਅਸੀਂ ਗੁਰੂ ਦੇ ਦਿੱਤੇ ਹੋਏ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਧਾਰ ਕੇ ਚੱਲਾਂਗੇ, ਉਹਨਾਂ ਮੁਤਾਬਕ ਵਿਚਰਾਂਗੇ, ਤਾਂ ਅੱਗੇ ਦੇ ਸੁੱਖ ਨਹੀਂ ਉਹ ਇੱਥੇ ਹੀ ਮਿਲ ਜਾਣਗੇ। ਗੁਰੂ ਬਾਣੀ ਵਿਚ ਗਲਤ ਨਹੀਂ ਲਿਖ ਕੇ ਗਿਆ, ਤੁਹਾਡੇ ਚ ਕੋਈ ਕਹਿ ਸਕਦਾ ਗੁਰੂ ਨੇ ਗਲਤ ਲਿਖਿਆ? ਕਹਿ ਸਕਦੇ ਹੋ? ਕਹੋਗੇ ਨਹੀਂ ਠੀਕ ਲਿਖਿਆ। ਹੁਣ ਤੁਹਾਨੂੰ ਚਾਹੀਦਾ ਧਨ, ਤੁਸੀਂ ਗਲਤ ਤਰੀਕਿਆਂ ਨਾਲ ਇਕੱਠਾ ਕਰਦੇ ਹੋ। ਜਦੋਂ ਮੈਂ ਗੁਰੂ ਦੀ ਬਾਣੀ ਪੜ੍ਹਦਾ ਤੇ ਗੁਰੂ ਕਹਿੰਦਾ ਪ੍ਰਭ ਕੋ ਸਿਮਰੈ ਸੇ ਧਨਵੰਤੇ, ਬਈ ਜਿਹੜਾ ਸਿਮਰਨ ਕਰਦੇ ਨੇ ਉਹ ਧਨਵਾਨ ਹੋ ਜਾਂਦੇ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ ਉਹ ਇੱਜ਼ਤ ਵਾਲੇ ਹੋ ਜਾਂਦੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ। ਸਿਮਰਨ ਵਿਚ ਇੰਨੀ ਤਾਕਤ ਹੈ ਕਿ ਈਸ਼ਵਰ ਦਾ ਸਿਮਰਨ ਕਰਨ ਵਾਲੇ ਸਾਰੇ ਲੋਕਾਂ ਦੀ ਅਗਵਾਨੀ ਕਰਨ ਵਾਲੇ ਹੋ ਜਾਂਦੇ, ਪਰ ਸਾਨੂੰ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅਸੀਂ ਸਿਮਰਨ ਕਰਦੇ ਨਹੀਂ। ਗੁਰੂ ਕਹਿੰਦਾ ਐਸਾ ਸਿਮਰਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕੰਮ ਤੇਰੇ, ਪਰ ਅਸੀਂ ਨਹੀਂ ਕਰਦੇ। ਗੁਰੂ ਕਹਿੰਦਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਬੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇ ਸੁਝੈ, ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਅਸੀਂ ਫਿਰ ਵੀ ਨਹੀਂ ਕਰਦੇ। ਹੁਣ ਐਸਾ ਨਹੀਂ ਕਿ ਅਸੀਂ ਬਾਣੀ ਪੜ੍ਹਨ ਵਾਲੇ ਨਹੀਂ ਕਰਦੇ। ਗੁਰੂ ਸਾਹਿਬ ਨੇ ਬਚਨ ਕਹਿ ਕੇ ਚਾਰ ਪੁਕਾਰ ਹੈ ਨਾ ਤੂੰ ਮੰਨ, ਚਾਰ ਵੇਦਾਂ ਨੇ ਕਿਹਾ, ਵੇਦਾਂ ਨੂੰ ਪੜ੍ਹਨ ਵਾਲਿਆਂ ਨੇ ਸਿਮਰਨ ਨਾ ਕੀਤਾ। ਖੱਟ ਵੀ ਇੱਕ ਆਜ਼ਾਦ ਬਖਾਨਾ ਛੇ ਸ਼ਾਸਤਰਾਂ ਕਿਹਾ ਤਾਂ ਵੀ ਉਹਨਾਂ ਨਾ ਮੰਨਿਆ। ਦਸ ਅਸਤੀ ਮਿਹੜੇ ਇੱਕੋ ਕਹਿਆ, ਅਠਾਰਾਂ ਪੁਰਾਣਾ ਨੇ ਗੱਲ ਕਹੀ ਉਹਨਾਂ ਨੇ ਫਿਰ ਵੀ ਨਾ ਮੰਨੀ। ਦਸ ਅਸਤੀ ਮਿਲ ਇੱਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਾਇਆ। ਰੱਬ ਨਾਲ ਜੁੜਨ ਵਾਲੇ ਨੇ ਬੰਦੇ ਨੇ ਜਿਹਨੂੰ ਰੱਬ ਨਾਲ ਜੁੜਨਾ ਚਾਹੀਦਾ ਸੀ ਉਹ ਉਸ ਭੇਦ ਤੋਂ ਜਾਣੂ ਨਾ ਹੋ ਸਕਿਆ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸੰਸਾਰ ਨਾਲ ਜ਼ਿਆਦਾ ਵਾਹ ਰਹਿਣ ਕਰਕੇ ਇਹ ਜੀਵ ਡਬਲ ਮਾਈਂਡਡ ਹੋ ਗਿਆ। ਇਹਦਾ ਮਨ ਦੋ ਥਾਂ ਤੇ ਵੰਡਿਆ ਗਿਆ, ਮਨ ਉਹ ਦਾਲ ਹੋ ਗਈ ਤੇ ਹੁਣ ਉਹ ਦਾਲ ਉੱਗਦੀ ਨਹੀਂ। ਜਿਨ੍ਹਾਂ ਨੇ ਉਹ ਬੀਜ ਰੂਪ ਬੀਜ ਬੀਜਿਆ ਉਹ ਪੱਤ ਇੱਜ਼ਤ ਲੈ ਕੇ ਸੰਸਾਰ ਤੋਂ ਗਏ, ਬੀਓ ਬੀਜ ਪੱਤ ਲੈ ਗਏ। ਅਬ ਕਿਉਂ ਉਗਵੈ ਦਾਲ, ਅਗਲੀ ਪੰਕਤੀ ਚ ਕਹਿ ਰਹੇ ਹਨ।
ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੋ ਰੁੱਤ ਹੋਏ।
ਕਹਿੰਦੇ ਦੇਖ, ਜੇ ਦਾਣਾ ਪੂਰਾ ਹੋਏਗਾ ਨਾ ਤੇ ਤਾਂ ਹੀ ਉਗੇਗਾ, ਫੇਰ ਉਹ ਰੁੱਤ ਜਿਹੜੀ ਰੁੱਤ ਦਾ ਬੀਜ ਹੈ ਉਸ ਰੁੱਤ ਵਿੱਚ ਬੀਜਿਆ ਜਾਏ ਤਾਂ ਉਗੇਗਾ। ਰੁੱਤ ਵੀ ਚਾਹੀਦੀ ਹੈ, ਬੀਜ ਵੀ ਸਬੂਤਾ ਚਾਹੀਦਾ। ਕਦੇ ਕੀੜਿਆਂ ਦੇ ਖਾਧੇ ਬੀਜ ਨਹੀਂ ਉੱਗਦੇ, ਕਦੇ ਦੁਫਾੜ ਹੋਏ ਦਾਣੇ ਜਿਹਨਾਂ ਦਾਲ ਬਣ ਗਈ ਜਿਹਨਾਂ ਦੀ ਉਹ ਨਹੀਂ ਉੱਗਦੇ। ਬੀਜ ਸਬੂਤਾ ਚਾਹੀਦਾ, ਪੂਰਨ ਰੂਪ ਵਿੱਚ ਚਾਹੀਦਾ, ਤੇ ਰੁੱਤ ਵੀ ਉਹੀ ਚਾਹੀਦੀ ਜਿਸ ਰੁੱਤ ਵਿੱਚ ਉਹ ਬੀਜਿਆ ਜਾਏ ਤੇ ਹਰਾ ਹੋ ਜਾਏ। ਇਸ ਲਈ ਨਾਮ ਬੀਜਣ ਦੀ ਵੀ ਰੁੱਤ ਹੈ। ਗੁਰੂ ਸਾਹਿਬ ਸਾਨੂੰ ਨਾਮ ਦੱਸਣਾ, ਸਤਿਗੁਰੂ ਨੇ ਆਪ ਜੀ ਨਾਮ ਬੀਜਣ ਦੀ ਗੱਲ ਕਰਦੇ। ਆਪ ਜੀ ਨੇ ਬੱਚੇ ਕਹੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਕਿਤੇ ਆਪ ਬਾਣੀ ਚ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੈ ਨਾਹੀ। ਨਾਮ ਰੂਪੀ ਬੀਜ ਨੂੰ ਬੀਜਣ ਦਾ ਵੇਲਾ ਹੈ ਅੰਮ੍ਰਿਤ ਵੇਲਾ। ਆ ਮਹਾਨ ਰੁੱਤ ਜੋ ਹੁਣ ਜਾ ਰਹੀ ਹੈ, ਮਨੁੱਖਾ ਜਨਮ ਵੀ ਇੱਕ ਐਸੀ ਵਾਰੀ ਹੈ ਜਦੋਂ ਅਸੀਂ ਨਾਮ ਨੂੰ ਬੀਜ ਸਕਦੇ ਹਾਂ। ਜੇ ਹੁਣ ਖੁੰਝ ਗਏ ਤਾਂ ਫਿਰ ਕਿਹੜੇ ਜਨਮ ਚ ਬੀਜੋਗੇ? ਜੇ ਪਸ਼ੂ ਦੀ ਜੋਨ ਮਿਲ ਗਈ ਤਾਂ ਬਾਣੀ ਕਹਿੰਦੀ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਫਿਰ ਤਬ ਕੈਸੇ ਗੁਣ ਗਈ ਹੈ, ਉਡਤ ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੁੰਡ ਲੁਪਈ ਹੈ, ਹਰ ਬਿਨ ਬੈਰ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕਾਂਧਨ, ਕੋਦੋ ਕੋ ਪਸ ਖਈ ਹੈ, ਸਾਰੋ ਦਿਨ ਦੌਲਤ ਬਨ ਮਹੀਆ, ਅਜੂ ਨਾ ਪੇਟ ਅਗਈ ਹੈ, ਜਨ ਭਗਤਨ ਕੋ ਕਹਿਓ ਨਾ ਮਨ, ਕੀ ਉਹ ਆਪਣੋ ਪਈ ਹੈ, ਕਹਿਤ ਕਬੀਰ ਸੁਣੋ ਰੇ ਲੋਗਾ, ਮੁੰਡ ਧੁਨੇ ਪਛਤਈ ਹੈ। ਜਦੋਂ ਪਸ਼ੂ ਬਣ ਗਏ ਉਦੋਂ ਬੀਜ ਬੀਜਾਂਗੇ, ਫਿਰ ਤਾਂ ਸਿਰ ਗੋਡਿਆਂ ਚ ਦੇ ਕੇ ਰੋਣਾ ਪਏਗਾ, ਬੀਜ ਨਹੀਂ ਬੀਜ ਸਕਦੇ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ, ਰੁੱਤ ਹੋਵੇ ਬੀਜ ਬੀਜਣ ਦੀ ਅਤੇ ਬੱਤਰ ਹੋਵੇ ਉਹ ਅੰਮ੍ਰਿਤ ਵੇਲੇ ਦੀ। ਤੇ ਧੰਨ ਗੁਰੂ ਪਾਤਸ਼ਾਹ ਕਹਿੰਦੇ ਬੀਜਿਆ ਹੋਇਆ ਬੀਜ ਫਿਰ ਉਗੇਗਾ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ,
ਨਾਨਕ ਪਾਹੈ ਬਾਹਰ ਕੋਰਾ ਰੰਗ ਨਾ ਸੋਏ।
ਕਹਿੰਦੇ ਜਿਵੇਂ ਕੋਰਾ ਕੱਪੜਾ ਜਦੋਂ ਮਿਲ ਚੋਂ ਨਿਕਲਦਾ ਹੈ, ਉਹਨੂੰ ਮਾਡੀ ਦਿੱਤੀ ਹੁੰਦੀ, ਉਹ ਬਕਾਇਦਾ ਆਕੜਿਆ ਹੁੰਦਾ, ਉਹਨੂੰ ਕੋਰਾ ਕਹਿੰਦੇ। ਉਹਨੂੰ ਕੋਰੇ ਕੱਪੜੇ ਨੂੰ ਰੰਗ ਦੇਣਾ ਚਾਹੋ ਤਾਂ ਨਹੀਂ ਰੰਗਾ ਹੁੰਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਰੰਗ ਸਿੱਧਾ ਸੂਤਰ ਤੱਕ ਨਹੀਂ ਪਹੁੰਚਦਾ, ਰੰਗ ਉੱਪਰਲੀ ਉਹਦੀ ਜਿਹੜੀ ਜੈਲ ਹੁੰਦੀ ਲੱਗੀ ਮਾਂਡੀ ਜਿਹੜੀ ਹੁੰਦੀ ਉਹ ਰੰਗ ਨੂੰ ਆਪਣੇ ਉੱਤੇ ਹੀ ਸਮਾ ਰੱਖਦੀ ਹੈ। ਉਹਨੂੰ ਉਹਦੇ ਤੱਕ ਰੰਗ ਪਹੁੰਚਾਉਣ ਲਈ ਕੀ ਕਰਨਾ ਪੈਂਦਾ? ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਲੀ ਪੰਕਤੀ ਲਈ ਦੱਸ ਰਹੇ ਹਨ,
ਭੈ ਵਿੱਚ ਖੁੰਭ ਚੜਾਈ ਹੈ ਸ਼ਰਮ ਪਾਹੋ ਤਨ ਹੋਏ।
ਕਹਿੰਦੇ ਫਿਰ ਉਹਨੂੰ ਖੁੰਭ ਚਾੜਿਆ ਜਾਂਦਾ, ਉਹਨੂੰ ਗਰਮ ਪਾਣੀ ਚ ਪਾਇਆ ਜਾਂਦਾ, ਉਹਨੂੰ ਕੁੱਟਿਆ ਜਾਂਦਾ, ਧੋਤਾ ਜਾਂਦਾ, ਧੋ ਕੇ ਉਹਨੂੰ ਚੰਗੀ ਤਰ੍ਹਾਂ ਛੱਡ ਕੇ ਲੋਕ ਸੁੱਕਣਾ ਪਾਉਂਦੇ ਨੇ। ਫਿਰ ਉਹਨੂੰ ਸ਼ਰਮ ਮਿਹਨਤ ਦਾ ਪਾ ਲਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ ਉਹਦੇ ਨਾਲ, ਸ਼ਰਮ ਪਾਹੋ ਤਨ ਹੋਏ। ਇਵੇਂ ਹੀ ਨਾਮ ਬੀਜਣ ਲਈ ਆਪਣੇ ਮਨ ਨੂੰ ਈਸ਼ਵਰ ਦੇ ਭੈ ਵਿੱਚ ਅਦਬ ਵਿੱਚ ਰੱਖਣਾ ਪਏਗਾ। ਭੈ ਵਿੱਚ ਖੁੰਭ ਚੜਾਈ ਹੈ, ਫਿਰ ਸ਼ਰਮ ਪਾਹੋ ਮਿਹਨਤ ਤਾਂ ਪਾ ਦੇਣਾ ਪਏਗਾ, ਸ਼ਰਮ ਪਾਹੋ ਤਨ ਹੋਏ। ਇਸ ਤਰੀਕੇ ਨਾਲ ਤਨ ਨੂੰ ਵਿਕਾਰਾਂ ਵੱਲੋਂ ਸ਼ੁੱਧ ਕਰਕੇ ਧੰਨ ਗੁਰੂ ਪਾਤਸ਼ਾਹ ਕਹਿੰਦੇ ਈਸ਼ਵਰ ਦੇ ਦਾ ਨਾਮ ਰੂਪੀ ਰੰਗ ਇਸ ਜੀਵ ਰੂਪੀ ਕੱਪੜੇ ਨੂੰ ਚੜ ਸਕੇਗਾ।
ਨਾਨਕ ਭਗਤੀ ਜੇ ਰਪੈ ਗੂੜੈ ਸੋਏ ਨਾ ਕੋਏ।
ਜੇ ਕੋਈ ਈਸ਼ਵਰ ਦੀ ਭਗਤੀ ਨਾਲ ਨਾਮ ਦੀ ਰੰਗਣ ਨਾਲ ਇਸ ਕੱਪੜੇ ਨੂੰ ਰੰਗ ਲਏਗਾ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਝੂਠ ਦੀ ਸੋ ਝੂਠ ਦੀ ਲਾਗ ਮਾਤਰ ਵੀ ਉਸ ਦੇ ਕੰਨਾਂ ਤੱਕ ਨਹੀਂ ਪਹੁੰਚ ਸਕਦੀ, ਪਾ ਉਸ ਨੂੰ ਝੂਠ ਕਦੇ ਪੋ ਨਹੀਂ ਸਕਦਾ। ਸਤਿਗੁਰੂ ਜੀ ਕਹਿ ਰਹੇ ਹਨ,
ਮਹਲਾ ਪਹਿਲਾ ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ।
ਲਭ ਦਾ ਅਰਥ ਹੈ ਜ਼ਬਾਨ ਦਾ ਚਸਕਾ, ਜ਼ਬਾਨ ਦੇ ਚਸਕੇ ਲਈ ਮਨੁੱਖ ਜੇ ਝੂਠ ਵੀ ਬੋਲਦਾ ਉਹ ਵੀ ਲਭ ਹੈ। ਇੱਕ ਹੁੰਦਾ ਲੋਭ, ਲੱਭ ਖਾਣ ਦਾ ਲਾਲਚ ਕਹਿ ਸਕਦੇ ਹੋ, ਤੇ ਲੋਭ ਪਦਾਰਥ ਇਕੱਠੇ ਕਰਨ ਦਾ। ਲੱਭ ਤੇ ਲੋਭ, ਧੰਨ ਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਲੱਭ ਪਾਪ ਦੋਏ ਰਾਜਾ ਮਹਿਤਾ। ਮਨੁੱਖ ਆਪਣੀ ਜ਼ਬਾਨ ਦੇ ਪਿੱਛੇ ਆਪਣੇ ਮਨ ਦੇ ਮਗਨ ਲੱਗ ਕੇ ਜੋ ਆਪਣੀ ਜ਼ਬਾਨ ਚੋਂ ਕਹਿੰਦਾ ਇਹ ਕਹਿੰਦਾ ਪੂਰਾ ਕਰਕੇ ਛੱਡਾਂਗਾ, ਉਹਦੇ ਅੱਗੇ ਜੋ ਰੁਕਾਵਟ ਬਣਦਾ ਉਹ ਅੰਦਰ ਦੀ ਹੋਵੇ, ਕਹਿੰਦੀ ਵੀ ਇਹ ਮੇਰੇ ਅੱਗੇ ਰੁਕਾਵਟ ਕਿਉਂ ਬਣਿਆ, ਹੁਣ ਮੈਂ ਇਹਦੇ ਨਾਲ ਸਿੱਝਾਂਗਾ ਪਹਿਲਾਂ। ਲੱਭ ਪਾਪ, ਉਹ ਤੋਂ ਪਾਪ ਪੈਦਾ ਹੁੰਦਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਦੋਏ, ਇਹ ਦੋਵੇਂ ਲੱਭ ਪਾਪ ਦੋਏ ਰਾਜਾ ਮਹਿਤਾ। ਮਹਿਤਾ ਦਾ ਅਰਥ ਹੈ ਵਜ਼ੀਰ। ਇਹ ਲੱਭ ਅਤੇ ਪਾਪ, ਇਹ ਦੋਵੇਂ ਰਾਜਾ ਤੇ ਵਜ਼ੀਰ ਹਨ। ਕੂੜ ਹੋਆ ਸਿਕਦਾਰ, ਤੇ ਝੂਠ ਜਿਹੜਾ ਹੈ, ਧੰਨ ਗੁਰੂ ਪਾਤਸ਼ਾਹ ਕਹਿੰਦੇ ਇਹ ਭਾਈ ਚੌਧਰੀ ਬਣ ਗਿਆ ਹੈ।
ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ।
ਜਿਹੜਾ ਕਾਮ ਹੈ ਇਹ ਨੇਵ ਦਾ ਅਰਥ ਹੈ ਨਾਇਬ, ਉਹਨਾਂ ਤੋਂ ਛੋਟਾ। ਹੁਣ ਇਹ ਕਾਮ ਨਾਇਬ ਹੈ, ਉਹ ਕਾਮ ਦੀ ਸਲਾਹ ਲੈਂਦੇ ਨੇ। ਜਿਹੜੀ ਕਾਮਨਾ ਅੰਦਰ ਪੈਦਾ ਹੋਈ ਉਦੋਂ ਉਹਦੀ ਵਿਚਾਰ ਮਨੁੱਖ ਕਿਸ ਨਾਲ ਕਰੇਗਾ, ਆਪਣੇ ਆਪੇ ਨਾਲ? ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕਾਮਨਾ ਦੀ ਸਲਾਹ ਪੂਰਨ ਕਰਨ ਲਈ ਮਨੁੱਖ ਸਭ ਕੁਝ ਕਰਦਾ ਹੈ। ਕਾਮ ਨੇਬ ਸਦ ਪੁੱਛੀ ਹੈ, ਉਹਨੂੰ ਸਦਾ ਪੁੱਛਦਾ, ਸਦ ਕੇ ਪੁੱਛਦਾ, ਇੱਛਾ ਪੂਰੀ ਹੋਣੀ ਚਾਹੀਦੀ। ਬਹਿ ਬਹਿ ਕਰੇ ਵਿਚਾਰ, ਉਹਦੇ ਨਾਲ ਆਪਣੇ ਮਨ ਨਾਲ ਬੁੱਧੀ ਨਾਲ ਉਹਨੂੰ ਵਿਚਾਰਦਾ ਹੈ ਕਿ ਆਹ ਕੰਮ ਜਿਹੜਾ ਮੇਰਾ ਹੈ ਇਹ ਪੂਰਾ ਹੋਣਾ ਚਾਹੀਦਾ, ਮੇਰੀ ਕਾਮਨਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਲੱਭ ਰਾਜਾ ਹੈ, ਪਾਪ ਵਜ਼ੀਰ ਹੈ, ਕੂੜ ਚੌਧਰੀ ਹੈ ਅਤੇ ਕਾਮ ਨਾਇਬ ਹੈ। ਕੂੜ ਹੋਆ ਸਿਕਦਾਰ, ਕਾਮ ਨੇਮ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਤੇ ਧੰਨ ਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ ਹਨ,
ਅੰਧੀ ਰਹੀਤ ਗਿਆਨ ਹੋਣੀ ਪਾਹੇ ਭਰੇ ਮੁਰਦਾਰ।
ਇੱਕ ਵਾਰ ਸਾਰੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹਨਾਂ ਦੀ ਜਿਹੜੀ ਰਿਆਇਆ ਹੈ, ਪ੍ਰਜਾ ਹੈ, ਉਹ ਅੰਨੀ ਹੈ। ਅੰਧੀ ਰਾਇਤ ਗਿਆਨ ਵਿਹੋਣੀ, ਕਿਉਂਕਿ ਰਾਇਤ ਦੇ ਪਾਸ, ਪਬਲਿਕ ਦੇ ਪਾਸ, ਪ੍ਰਜਾ ਦੇ ਪਾਸ ਈਸ਼ਵਰੀ ਗਿਆਨ ਨਹੀਂ। ਪਾਹੇ ਭਰੇ ਮੁਰਦਾਰ, ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਮੁਰਦੇ ਦੀ ਤਰ੍ਹਾਂ ਹੋ ਰਹੇ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ ਪਾਹੇ ਦਾ ਅਰਥ ਹੈ ਅੱਗ, ਭਰੇ ਹੋਏ ਤ੍ਰਿਸ਼ਨਾ ਦੀ ਅੱਗ ਨਾਲ ਭਰੇ ਹੋਏ ਮੁਰਦਾਰ ਮੁਰਦੇ ਦੇ ਸਮਾਨ ਹੋ ਰਹੇ ਹਨ। ਹਰ ਬੰਦੇ ਨੂੰ ਤ੍ਰਿਸ਼ਨਾ ਵਿਆਪ ਰਹੀ ਹੈ, ਤ੍ਰਿਸ਼ਨਾ ਅੱਤ ਤ੍ਰਿਸ਼ਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਦੋਂ ਨਹੀਂ ਤ੍ਰਾਪੇ, ਕਦੇ ਰੱਜਦਾ ਨਹੀਂ। ਰਾਮ ਜੀ ਬਾਣੀ ਚ ਐਸੇ ਬਚਨ ਕਹਿੰਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੁਲਜੀ ਹੈ। ਕਹਿੰਦੇ ਕਰੋੜਾ ਜੋੜ ਲੈ, ਫਿਰ ਕਹਿੰਦਾ ਲੱਖਾਂ ਕਰੋੜਾਂ ਬਣ ਜਾਣ, ਜ਼ਿਆਦਾ ਹੋ ਜਾਏ, ਫਿਰ ਵੀ ਮਨ ਰੁਕਦਾ ਨਹੀਂ। ਫਿਰ ਕਹਿੰਦਾ ਹੋਰ ਹੋ ਜਾਏ, ਹੋਰ ਹੋ ਜਾਏ, ਪਰੇ ਪਰੇ ਹੀ ਕੁਲਜੀ ਹੈ। ਹੁਣ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਲਈ ਬਾਣੀ ਨੇ ਤ੍ਰਿਸ਼ਨਾ ਨੂੰ ਅੱਗ ਕਿਹਾ। ਇਸ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ। ਐਸੇ ਬਚਨ ਬਾਣੀ ਚ ਹੈ ਕਿ ਗੁੱਝੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਤ੍ਰਿਸ਼ਨਾ ਦੀ ਗੁੱਝੀ ਅੱਗ ਵਿਚ ਸਾਰਾ ਸੰਸਾਰ ਸੜ ਰਿਹਾ ਹੈ, ਪਰ ਈਸ਼ਵਰ ਦੇ ਪਿਆਰਿਆਂ ਨੂੰ ਇਹ ਮਾਇਆ ਇਹ ਤ੍ਰਿਸ਼ਨਾ ਦੀ ਅੱਗ ਪੋ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਨਾਮ ਦਾ ਆਸਰਾ ਲਿਆ ਹੈ। ਨਾਮ ਇੱਕ ਜਲ ਦੀ ਤਰ੍ਹਾਂ ਹੈ, ਜਲ ਕਿੰਨਾ ਗਰਮ ਹੋਵੇ ਜਦੋਂ ਅੱਗ ਤੇ ਪਾ ਜਾਓ ਅੱਗ ਬੁੱਝ ਜਾਂਦੀ ਹੈ। ਹੁਣ ਸਤਿਗੁਰੂ ਪਾਤਸ਼ਾਹ ਨੇ ਪ੍ਰਮਾਣ ਦਿੱਤਾ ਬਾਣੀ ਵਿਚ ਕਿ ਤ੍ਰਿਸ਼ਨਾ ਬੂਝੈ ਹਰ ਕੇ ਨਾਮ ਸਹਿਜ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸੋ ਲਾਗੈ ਪੂਰਨ ਧਿਆਨ। ਨਾਮ ਬੰਦੇ ਦੇ ਅੰਦਰ ਸਹਿਜ ਟਿਕਾਓ ਪੈਦਾ ਕਰ ਦਿੰਦਾ ਹੈ, ਨਾਮ ਬੰਦੇ ਦੇ ਅੰਦਰ ਸੰਤੋਖ ਪੈਦਾ ਕਰ ਦਿੰਦਾ ਹੈ, ਨਾਮ ਬੰਦੇ ਦੇ ਧਿਆਨ ਨੂੰ ਈਸ਼ਵਰ ਨਾਲ ਜੋੜ ਦਿੰਦਾ ਹੈ, ਬੰਦਾ ਸਤ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਇਸ ਕਰਕੇ ਨਾਮ ਨਾਲ ਬੰਦੇ ਦੇ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਪਾਵਨ ਬਾਣੀ ਚ ਕਹਿੰਦੇ ਨੇ, ਕੋਈ ਪੰਕਤੀ ਪੜ੍ਹੋ ਜੀ।
ਅੰਧੀ ਰਈਅਤ ਗਿਆਨ ਮਹੋਣੀ ਪਾਹੇ ਭਰੇ ਮੁਰਦਾਰ।
ਪਬਲਿਕ ਅੰਨੀ ਹੋ ਰਹੀ, ਸਤਿਗੁਰੂ ਜੀ ਕਹਿੰਦੇ ਨੇ ਗਿਆਨ ਤੋਂ ਬਿਨਾਂ ਹੋ ਰਹੀ ਹੈ। ਪਰ ਪਾਹੇ ਭਰੇ ਮੁਰਦਾਰ ਅੱਗ ਤ੍ਰਿਸ਼ਨਾ ਦੀ ਅੱਗ ਦੇ ਭਰੇ ਹੋਏ ਇਹ ਲੋਕ ਜਿਉਂਦੇ ਨਹੀਂ ਦਿਸਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਮੁਰਦਾਰ ਮੁਰਦਿਆਂ ਨਾਲ ਦਿਸਦੇ। ਅਗਲੀ ਪੰਕਤੀ ਚ ਕਹਿ ਰਹੇ ਹਨ,
ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਕਰਹਿ ਸ਼ਿੰਗਾਰ।
ਆਪਣੇ ਆਪ ਨੂੰ ਗਿਆਨਵਾਨ ਅਖਵਾਉਣ ਵਾਲੇ ਲੋਕ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸੰਸਾਰ ਨੂੰ ਗਿਆਨ ਦੇਣਾ ਸੀ, ਜਿਹਦੇ ਕੋਲ ਗਿਆਨ ਹੋਏਗਾ ਉਹ ਤਾਂ ਦੇਗਾ ਨਾ। ਧੰਨ ਗੁਰੂ ਪਾਤਸ਼ਾਹ ਕਹਿੰਦਾ ਮੈਂ ਇੱਥੇ ਗਿਆਨੀ ਅਖਵਾਉਣ ਵਾਲਿਆਂ ਨੂੰ ਤੱਕਦਾ ਹਾਂ। ਗਿਆਨੀ ਨੱਚਾ ਹੈ, ਉਹ ਨੱਚ ਰਿਹਾ ਕਿਸ ਪਿੱਛੇ? ਨੱਚ ਰਹੇ ਕਿਸ ਪਿੱਛੇ? ਵਾਜੇ ਵਜਾ ਰਹੇ। ਗਿਆਨੀ ਨੱਚਾ ਹੈ ਵਾਜੇ ਵਾਵ ਹੈ ਰੂਪ ਕਰਹਿ ਸ਼ਿੰਗਾਰ। ਅਨੇਕ ਤਰ੍ਹਾਂ ਦੇ ਆਪਣੇ ਭੇਖ ਵਟਾਉਂਦੇ ਨੇ, ਅਨੇਕ ਤਰ੍ਹਾਂ ਦੇ ਸ਼ਿੰਗਾਰ ਕਰਦੇ ਨੇ, ਕਿਸ ਲਈ? ਅਗਲੀਆਂ ਪੰਕਤੀਆਂ ਚ ਆਪ ਜੀ ਕਹਿਣਗੇ,
ਕੂਚੇ ਕੂਕਹਿ ਵਾਦਾ ਗਾਵ ਹੈ ਜੋਧਾ ਕਾ ਵਿਚਾਰ।
ਬੜੀ ਬੜੀ ਉੱਚੀ ਕੂਕ ਦੇ ਸੰਸਾਰ ਤੇ ਹੋਏ ਝਗੜਿਆਂ ਦੀਆਂ ਗੱਲਾਂ ਕਰਦੇ ਨੇ, ਯੋਧਿਆਂ ਦੀਆਂ ਵਾਰਾਂ ਗਾਉਂਦੇ ਨੇ, ਉਹਨਾਂ ਦੀ ਵਿਚਾਰ ਕਰਦੇ ਨੇ, ਪਰ ਕਿਸ ਲਈ? ਧਨ ਦੀ ਪ੍ਰਾਪਤੀ ਲਈ, ਗਿਆਨ ਦੇਣ ਲਈ ਨਹੀਂ। ਗਿਆਨ ਦੇਣ ਲਈ ਤਾਂ ਈਸ਼ਵਰ ਦੀ ਗੱਲ ਕਰਨ ਦੀ ਲੋੜ ਹੈ, ਗਿਆਨ ਦੇਣ ਲਈ ਤਾਂ ਆਪੇ ਨੂੰ ਖੋਜਣ ਦੀ ਲੋੜ ਹੈ, ਗਿਆਨ ਦੇਣ ਲਈ ਤਾਂ ਮਨ ਨੂੰ ਟਿਕਾਉਣ ਦੀ ਲੋੜ ਹੈ, ਗਿਆਨ ਦੇਣ ਲਈ ਤਾਂ ਈਸ਼ਵਰ ਦੀ ਪ੍ਰਾਪਤੀ ਵਾਸਤੇ ਇਕਾਗਰ ਹੋਣ ਦੀ ਲੋੜ ਹੈ, ਨਾ ਕਿ ਫੈਲਾਓ ਵਿੱਚ ਜਾਣ ਦੀ ਲੋੜ ਹੈ। ਪਰ ਉਹ ਗਿਆਨਵਾਨ ਲੋਕ ਆਪਣੇ ਆਪ ਨੂੰ ਗਿਆਨੀ ਖਵਾਉਣ ਵਾਲੇ, ਸਤਿਗੁਰੂ ਪਾਤਸ਼ਾਹ ਕਹਿੰਦੇ ਉੱਚੇ ਕੂਕਾ ਵਾਦਾ ਗਾਵੈ ਜੋਧਾ ਕਾ ਵਿਚਾਰ। ਬੜੀ ਬੜੀ ਉੱਚੀ ਕੂਕ ਦੇ ਲੋਕਾਂ ਦੇ ਹੋਏ ਸੰਸਾਰ ਤੇ ਝਗੜਿਆਂ ਨੂੰ ਗਾ ਕੇ ਵਾਰਾਂ ਦੇ ਰੂਪ ਵਿੱਚ ਦੱਸਦੇ ਨੇ, ਪਰ ਯੋਧਿਆਂ ਦੀਆਂ ਕਹਾਣੀਆਂ ਪਾ ਪਾ ਕੇ ਦੱਸਦੇ ਨੇ ਸੰਸਾਰ ਦੇ ਲੋਕਾਂ ਨੂੰ। ਪਰ ਕਿਸ ਕੰਮ ਉਹ ਕਹਾਣੀਆਂ? ਕੀ ਉਹ ਕਹਾਣੀਆਂ ਬੰਦੇ ਨੂੰ ਈਸ਼ਵਰ ਨਾਲ ਜੋੜ ਦੇਣਗੀਆਂ? ਕੀ ਉਹ ਕਹਾਣੀਆਂ ਮਨੁੱਖ ਨੂੰ ਸੱਚ ਬੋਲਣ ਲਾ ਦੇਣਗੀਆਂ? ਕੀ ਉਹ ਕਹਾਣੀਆਂ ਬੰਦੇ ਨੂੰ ਪੀਸ ਆਫ ਮਾਇੰਡ ਦੇ ਦੇਣਗੀਆਂ? ਕੀ ਉਹਨਾਂ ਕਹਾਣੀਆਂ ਨਾਲ ਮਨੁੱਖ ਸੰਸਾਰ ਤੇ ਸੇਵਾ ਕਰਨ ਵਾਲਾ ਹੋ ਜਾਏਗਾ? ਨਹੀਂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤੱਕਦਾ ਹਾਂ, ਐਸਾ ਕੁਝ ਹੋ ਰਿਹਾ ਹੈ ਪਰ ਪੈਸੇ ਖਾਤਰ ਹੋ ਰਿਹਾ ਹੈ। ਅਗਲੀ ਪੰਕਤੀ ਵਿੱਚ ਗੱਲ ਕਰ ਰਹੇ ਹੋਰ ਲੋਕਾਂ ਦੀ,
ਮੂਰਖ ਪੰਡਤ ਇੱਕ ਮਤ ਹੁਜਤ ਸੰਜੈ ਕਰਹਿ ਪਿਆਰ।
ਗੁਰੂ ਸਾਹਿਬ ਕਹਿੰਦੇ ਨੇ ਵਿਦਵਾਨ ਵੀ ਮੂਰਖ ਹੈ, ਪੜ੍ਹਿਆ ਲਿਖਿਆ ਮੂਰਖ ਹੈ, ਉਹ ਹਿਕਮਤ ਚਲਾਕੀ ਤਾਂ ਜਾਣਦਾ ਹੈ। ਮੂਰਖ ਪੰਡਤ ਹਿਕਮਤ ਹੁਜਤ ਉਹ ਦਲੀਲਾਂ ਅਤੇ ਚਲਾਕੀ ਤੋਂ ਬਿਨਾਂ ਹੋਰ ਕੁਝ ਨਹੀਂ ਕਰਦਾ। ਆਪ ਫੋਕੇ ਝਗੜੇ ਪੈਦਾ ਕਰਦਾ ਹੈ ਔਰ ਸੰਸਾਰ ਦੇ ਲੋਕਾਂ ਨੂੰ ਦਲੀਲਾਂ ਦਿੰਦਾ, ਪਰ ਕਰਦਾ ਕੱਖ ਨਹੀਂ ਲੋਕਾਂ ਲਈ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ, ਤਨ ਇਕੱਠਾ ਤਾਂ ਕਰਦਾ ਹੈ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੈ ਪਿਆਰ, ਤਨ ਨਾਲ ਪਿਆਰ ਕਰਦਾ ਹੈ, ਤਨ ਇਕੱਠਾ ਕਰਦਾ ਹੈ, ਪਰ ਇਸ ਤੋਂ ਜ਼ਿਆਦਾ ਲੋਕਾਂ ਨੂੰ ਕੁਝ ਦਿੰਦਾ ਨਹੀਂ, ਲੋਕਾਂ ਦੇ ਭਲੇ ਲਈ ਕੁਝ ਵੀ ਨਹੀਂ ਕਰ ਰਿਹਾ। ਸਤਿਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ ਹਨ,
ਧਰਮੀ ਧਰਮ ਕਰਹਿ ਗਾ ਵਾਵਹਿ ਮੰਗਹ ਮੋਖ ਦੁਆਰ।
ਕਹਿੰਦੇ ਜਦੋਂ ਮੈਂ ਧਰਮੀ ਨੂੰ ਤੱਕਦਾ ਉਹ ਧਰਮ ਕਰਦਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਉਹਨੇ ਧਰਮ ਕਰਕੇ ਵੀ ਆਪਣਾ ਕੁਝ ਬਣਾਇਆ ਨਹੀਂ ਬਲਕਿ ਗੁਆਰਿਆ। ਹੁਣ ਕਿਉਂ ਸਮਝਣਾ ਪਏਗਾ ਕਿ ਧਰਮੀ ਵੀ ਜੇ ਗੁਆ ਲੈਂਦਾ ਫਿਰ ਧਰਮ ਕਰਨ ਦੀ ਕੀ ਲੋੜ ਹੈ ਕਹੋਗੇ। ਧਰਮ ਧੰਨ ਗੁਰੂ ਪਾਤਸ਼ਾਹ ਕਹਿੰਦੇ ਧਰਮੀ ਧਰਮ ਕਰੇ ਗਵਾਵ ਹੈ। ਕਿਉਂ ਗੁਆਚ ਜਾਂਦਾ ਉਸਦਾ ਕਿ ਉਹ ਧਰਮ ਕਰਕੇ ਮੰਗਾ ਮੋਖ ਦੁਆਰ, ਧਰਮ ਕਰਕੇ ਮੰਗ ਲੈਂਦਾ ਕਿ ਮੈਨੂੰ ਮੁਕਤੀ ਦੇ ਦੇ ਇਸ ਕਰਕੇ ਮੈਂ ਧਰਮ ਕਰ ਰਿਹਾ। ਜਦੋਂ ਕੋਈ ਚੀਜ਼ ਲੈਣ ਜਾਂਦੇ ਹੋ ਬਾਜ਼ਾਰ ਵਿੱਚ ਬਕਾਇਦਾ ਉਹਦਾ ਮੁੱਲ ਆਂਕਿਆ ਜਾਂਦਾ ਇੰਨੇ ਦੀ ਹੈ, ਉਹਨੇ ਪੈਸੇ ਦੇ ਕੇ ਉਹੀ ਚੀਜ਼ ਲੈ ਸਕਦੇ ਹੋ, ਕੋਈ ਦੂਜੀ ਤਾਂ ਨਹੀਂ ਖਰੀਦੀ ਜਾ ਸਕਦੀ ਨਾ। ਹੁਣ ਜੇ ਤੁਸੀਂ ਧਰਮ ਕਰਕੇ ਮੋਖ ਦੁਆਰ ਮੰਗੋਗੇ, ਮੁਕਤੀ ਮੰਗੋਗੇ, ਤਾਂ ਤੁਹਾਡਾ ਧਰਮ ਦੇ ਅਵਜ਼ਾਨੇ ਵਿੱਚ ਕਿੰਨਾ ਤੁਹਾਡਾ ਧਰਮ ਹੈ ਉਹਦੇ ਅਵਜ਼ਾਨੇ ਚ ਮੁਕਤੀ ਮਿਲ ਸਕਦੀ ਹੈ ਕਿ ਨਹੀਂ। ਜਿੰਨੇ ਪੈਸੇ ਖਰਚੋਗੇ ਉਹਨੀ ਚੀਜ਼ ਮਿਲੇਗੀ ਨਾ। ਜੇ ਇੱਕ ਹੀਰਾ ਹੈ ਉਹ $10,000 ਦਾ ਹੈ ਤੇ ਤੁਹਾਡੀ ਜੇਬ ਚ $10 ਨੇ ਤੇ ਫਿਰ ਤੁਸੀਂ ਕਹੋ ਮੈਨੂੰ ਹੀਰਾ ਮਿਲ ਜਾਏ, ਮਿਲ ਜਾਏਗਾ? ਨਹੀਂ ਮਿਲੇਗਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਧਰਮੀ ਧਰਮ ਕਰੇ ਗਵਾਵੇ, ਨਿਸ਼ਕਾਮ ਹੋ ਕੇ ਧਰਮ ਨਹੀਂ ਕਰਦਾ, ਕਾਮਨਾ ਲੈ ਕੇ ਧਰਮ ਕਰਦਾ ਹੈ। ਮੈਂ ਅਖੰਡ ਪਾਠ ਕਰਾਵਾਂ ਆਹ ਹੋ ਜਾਏ, ਮੈਂ ਲੰਗਰ ਲਾਵਾਂ ਆਹ ਹੋ ਜਾਏ, ਮੈਂ ਤਾਂ ਕਰ ਰਿਹਾ ਆਹ ਹੋ ਗਿਆ। ਨਹੀਂ, ਧਰਮੀ ਧਰਮ ਕਰੇ ਗਵਾਵੇ ਹੈ, ਮੰਗੇ ਮੋਖ ਦੁਆਰ। ਇੱਕ ਐਸਾ ਹੈ ਸਤਿਗੁਰੂ ਪਾਤਸ਼ਾਹ ਅੱਗੇ ਹੋਰਨਾਂ ਲੋਕਾਂ ਦੀ ਗੱਲ ਕਰ ਰਹੇ ਹਨ,
ਜਤੀ ਸਦਾਵਹ ਜੁਗਤ ਨਾ ਜਾਣ ਹੈ ਛੱਡ ਬਹਿ ਘਰ ਬਾਰ।
ਕਹਿੰਦੇ ਇੱਕ ਐਸਾ ਹੈ ਆਪਣੇ ਆਪ ਨੂੰ ਸਦਾਉਂਦਾ ਕਿ ਮੈਂ ਜਤ ਇੰਦਰੇ ਹਾਂ, ਮੈਂ ਆਪਣੇ ਇੰਦਰਿਆਂ ਨੂੰ ਆਪਣੇ ਕਾਬੂ ਵਿੱਚ ਰੱਖਿਆ, ਮੇਰੇ ਇੰਦਰੇ ਕਿਤੇ ਦੌੜਦੇ ਨਹੀਂ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵੀ ਰੱਬ ਦੀ ਪ੍ਰਾਪਤੀ ਦੀ ਜੁਗਤੀ ਨੂੰ ਨਹੀਂ ਜਾਣਦਾ। ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ, ਉਹ ਲੋਕਾਂ ਦੀ ਦੇਖਾ ਦੇਖੀ ਆਪਣਾ ਘਰ ਬਾਰ ਛੱਡ ਦਿੰਦਾ ਹੈ। ਮੈਂ ਬਾਣੀ ਦੇ ਵਿੱਚ ਐਸੇ ਸਤਿਗੁਰੂ ਦੇ ਬਚਨ ਪੜ੍ਹੇ ਕਿ ਪੂਰ ਤਾਪ ਘੇਰੀ ਕੇ ਵਸਤਰਾ, ਘਰ ਦੀਆਂ ਮੁਸ਼ਕਲਾਂ ਦਾ ਸਤਾਇਆ ਹੋਇਆ ਬੰਦਾ, ਘਰ ਦੀਆਂ ਪੀੜਾਂ ਦਾ ਸਤਾਇਆ ਹੋਇਆ ਬੰਦਾ, ਉਹਨੇ ਆਪਣੇ ਕੱਪੜੇ ਰੱਗ ਲੈ, ਗੇਰੀ ਕੇ ਵਸਤਰਾ ਵਸਤਰ ਗੇਰੂਏ ਪਾ ਲੈ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਘਰ ਦੀ ਆਪਦਾ ਦਾ ਮਾਰਿਆ ਹੋਇਆ ਘਰ ਤੋਂ ਨਸ ਪਿਆ, ਦੇਸ਼ ਛੋੜ ਪਰਦੇਸਾਂ ਆਇਆ, ਆਪਣੀ ਜਗ੍ਹਾ ਛੱਡ ਦਿੱਤੀ, ਕਿਤੇ ਉੱਥੇ ਚਲਿਆ ਗਿਆ ਜਿੱਥੇ ਕੋਈ ਜਾਣਦਾ ਨਹੀਂ, ਦੇਸ਼ ਛੋੜ ਪਰਦੇਸਾਂ ਆਇਆ। ਹੁਣ ਤੁਹਾਡੀ ਦ੍ਰਿਸ਼ਟੀ ਵਿੱਚ ਤਾਂ ਸੰਤ ਹੋਏਗਾ ਕਿਉਂਕਿ ਗੇਰੂਏ ਵਸਤਰ ਪਾਏ, ਗੁਰੂ ਨਾਨਕ ਤਾਂ ਜੀ ਕਹੇਗਾ ਮੈਂ। ਸਤਿਗੁਰੂ ਪਾਤਸ਼ਾਹ ਕਹਿੰਦੇ ਪੰਜ ਚੰਡਾਲ ਨਾਲੇ ਲੈ ਆਇਆ, ਉਹ ਪੰਜ ਚੰਡਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਨਾਲ ਹੀ ਲੈ ਆਇਆ। ਕਾਨ ਫਰਾਏ, ਕੰਨ ਤਾਂ ਪਾੜ ਲਏ, ਹਰਾਏ ਟੁੱਕਾ, ਕਹਿੰਦੇ ਟੁੱਕ ਰੋਟੀ ਵੱਲ ਵੇਖਦਾ ਹੈ ਕਿੱਥੋਂ ਮਿਲੇਗੀ। ਕਾਨ ਫਰਾਏ ਹਰਾਏ ਟੁੱਕਾ, ਘਰ ਘਰ ਮੰਗਾ ਤ੍ਰਿਪਤਾਵਣ ਤੇ ਚੁੱਕਾ, ਘਰ ਘਰ ਜਾ ਕੇ ਮੰਗਦਾ ਰੋਟੀ ਮਿਲ ਜਾਏ, ਕੱਪੜਾ ਵੀ ਤਾਂ ਪਹਿਨਣਾ, ਕਿੱਥੋਂ ਮਿਲੇਗਾ, ਮੰਗਣਾ ਪਏਗਾ। ਘਰ ਘਰ ਮੰਗਾ ਤ੍ਰਿਪਤਾਵਣ ਤੇ ਚੁੱਕਾ, ਬਣਤਾ ਛੋੜ, ਕਦੇ ਆਪਣੀ ਇਸਤਰੀ ਛੱਡ ਦਿੱਤੀ ਸੀ ਤੇ ਹੁਣ ਵੱਧ ਨਜ਼ਰ ਪਰ ਨਾਰੀ, ਪਰਾਈਆਂ ਔਰਤਾਂ ਨੂੰ ਭੈੜੀ ਨਿਗਾਹ ਨਾਲ ਵੇਖਦਾ ਹੈ। ਬਣਤਾ ਛੋਟ ਵੱਧ ਨਜ਼ਰ ਪਰ ਨਾਰੀ, ਵੇਸ ਨਾ ਪਾਈਏ ਮਹਾਂ ਦੁਖਿਆਰੀ, ਬੋਲਾ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭੁਆਈਆ ਜੋਨੀ, ਅਣ ਤੇ ਰਹਿਤਾ ਦੁੱਖ ਦੇਹੀ ਸਹਿਤ। ਸਤਿਗੁਰੂ ਪਾਤਸ਼ਾਹ ਦੇ ਵਿਚਾਰ ਨੇ ਉਹਨਾਂ ਲੋਕਾਂ ਲਈ ਜਿਹੜੇ ਆਪ ਜੀ ਕਹਿੰਦੇ ਜਤੀ ਸਦਾਵੈ ਜੁਗਤ ਨਾ ਜਾਣੈ ਛੱਡਦਾ ਹੈ ਘਰ ਬਾਰ। ਤੇ ਫਿਰ ਅਗਲੀ ਪੰਕਤੀ ਦੱਸਦੇ ਹਨ,
ਸਭ ਕੋ ਪੂਰਾ ਆਪੇ ਹੋਵੇ ਘਟਣਾ ਕੋਈ ਆਖੇ।
ਕਹਿੰਦੇ ਆਪਣੇ ਆਪ ਵਿੱਚ ਸਾਰੇ ਇਹ ਕਹਿੰਦੇ ਨੇ ਬਸ ਠੀਕ ਹੈ ਮੈਂ ਪੂਰਾ ਹੋ ਗਿਆ, ਆਪਣੇ ਆਪ ਨੂੰ ਘਟਣਾ ਕਿ ਨਹੀਂ ਕਹਾਇਆ, ਸਭ ਕਹਿੰਦੇ ਹੈ ਪਾਇਆ, ਘਟਣਾ ਕੋਈ ਆਖੇ, ਕੋਈ ਆਪਣੇ ਆਪ ਨੂੰ ਘੱਟ ਖਵਾਉਣ ਲਈ ਤਿਆਰ ਨਹੀਂ। ਜੇ ਕਿਸੇ ਨੂੰ ਕਹਿ ਦੋ ਨਹੀਂ ਤੂੰ ਤਾਂ ਬਈ ਅਜੇ ਨਹੀਂ ਗੱਲ ਬਣੀ, ਉਹ ਫਿਰ ਤੁਹਾਡੀ ਨਿੰਦਾ ਕਰੇਗਾ ਦੂਜੇ ਕੋਲ। ਲੈ ਮੈਨੂੰ ਆਖਿਆ ਤਾਂ ਵੱਡਾ ਬਣਿਆ ਫਿਰ ਇਹਨੂੰ ਕੀ ਪਤਾ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਅੱਖ ਹੈ। ਪਰ ਅਗਲੀ ਪੰਕਤੀ ਚ ਦੱਸਦੇ ਹਨ
ਪਤ ਪ੍ਰਵਾਣਾ ਪਿਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ।
ਧੰਨ ਗੁਰੂ ਪਾਤਸ਼ਾਹ ਕਹਿੰਦੇ ਮੈਂ ਤਾਂ ਉਦੋਂ ਜਾਣਾਗਾ ਜਦੋਂ ਈਸ਼ਵਰ ਦੀ ਦਰਗਾਹ ਵਿਚ ਇੱਜ਼ਤ ਮਿਲੀ ਤੇ ਨਾਮ ਦਾ ਵੱਟਾ ਪਾਪਾਂ ਦੇ ਕਰਮਾਂ ਦੇ ਦੂਜੇ ਪਲੜੇ ਵਿਚ ਪਾਇਆ ਗਿਆ। ਪਤ ਪ੍ਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆ ਜਾਪੈ। ਜੇ ਤਾਂ ਪਲੜਾ ਰਿਹਾ ਭਾਰਾ ਤੇ ਮੈਂ ਕਵਾਂਗਾ ਇਹਨੇ ਨਾਮ ਜਪਿਆ ਤੋਲ ਵਿਚ ਪੂਰਾ ਉਤਰਿਆ, ਤੇ ਨਹੀਂ ਤਾਂ ਮੈਂ ਕਵਾਂਗਾ ਨਹੀਂ ਇਹ ਵੀ ਪੂਰਾ ਨਹੀਂ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ
ਮਹੱਲਾ ਪਹਿਲਾ ਵਧੀ ਸੋ ਜਗ ਨਾਨਕ ਸੱਚਾ ਵੇਖੈ ਸੋਏ।
ਵਧੀ ਜੋ ਮਿਥੀ ਗਈ ਹੈ ਜੋ ਲਿਖੀ ਗਈ ਹੈ ਉਹ ਗੱਲ ਵਜਕ ਪ੍ਰਗਟ ਹੋਏਗੀ ਤੁਹਾਡੇ ਜੀਵਨ ਵਿਚ। ਵਧੀ ਸਵਜਕ ਨਾਨਕਾ ਵਜੇਗੀ ਪ੍ਰਗਟ ਹੋ ਜਾਏਗੀ। ਸੱਚਾ ਦੇਖਾ ਸੋਏ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਹਰ ਕਰਮ ਨੂੰ ਤੁਹਾਡੇ ਅੰਦਰ ਬੈਠਾ ਹੀ ਵੇਖ ਰਿਹਾ ਹੈ। ਅਗਲੀ ਪੰਕਤੀ ਚ ਕਹਿ ਰਹੇ
ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ।
ਸਾਰੇ ਛਾਲਾਂ ਮਾਰ ਰਹੇ ਸਾਰੇ ਦੌੜ ਰਹੇ ਪਰ ਧੰਨ ਗੁਰੂ ਪਾਤਸ਼ਾਹ ਕਹਿੰਦੇ ਹੋਵੇਗਾ ਉਹ ਜੋ ਕਰਤਾ ਕਰੇਗਾ। ਦੌੜਿਆ ਕੋਈ ਹੋਣਾ ਨਹੀਂ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਯਾਦ ਰੱਖੋ ਜਿਹੜੇ ਪਹੁੰਚੇ ਉਹ ਆਪਣੇ ਬਲ ਨਾਲ ਨਹੀਂ, ਉਹ ਇੰਨੇ ਨਿਮਰਤਾ ਵਿਚ ਆ ਗਏ। ਆਪ ਜੀ ਗੁਰੂ ਸਾਹਿਬ ਦੀ ਬਾਣੀ ਪੜ੍ਹੋ ਤਾਂ ਗੁਰਦੇਵ ਜੀ ਬਚਨ ਕਰਦੇ ਨੇ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਭਾਵ ਭਗਤ ਨੇ ਸਾਧੀ। ਕਬੀਰ ਜੀ ਨੂੰ ਪੁੱਛੋ ਤੇ ਕਹਿੰਦੇ ਨੇ ਭਾਈ ਮੈਂ ਤਾਂ ਕੁਝ ਵੀ ਨਹੀਂ, ਮੇਰੇ ਨਾਲ ਬੜੇ ਲੋਕ ਅੱਗੇ। ਧੰਨ ਗੁਰੂ ਸਾਹਿਬ ਕਹਿੰਦੇ ਨੇ ਮੋਹ ਅਨਾਥ ਗਰੀਬ ਨਿਮਾਣੀ ਕੰਤ ਪਕੜ ਹਮ ਕੀਨੀ ਰਾਣੀ। ਕਿਤੇ ਕਬੀਰ ਜੀ ਕਹਿੰਦੇ ਨੇ ਇੱਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸਹਿ ਕੌਣ ਪਿਆਰੀ। ਕਹੋ ਕਬੀਰ ਜਾਂ ਕਾ ਮਸਤਕ ਭਾਗ ਸਭ ਪਰ ਹਰ ਤਾਂ ਕੋ ਮਿਲਿਆ ਸੁਹਾਗ। ਗੁਰੂ ਸਾਹਿਬ ਕਹਿੰਦੇ ਨੇ ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣਾ ਮੇਰਾ ਨਾਂ ਜੀਓ। ਜਿਨ੍ਹਾਂ ਨੇ ਇਹ ਮੰਨ ਲਿਆ ਕਿ ਮੇਰੇ ਨਾਲੋਂ ਬਹੁਤ ਅੱਗੇ ਨੇ, ਮੈਂ ਤਾਂ ਕੁਝ ਵੀ ਨਹੀਂ, ਪਹੁੰਚਣਗੇ ਉਹ। ਤੇ ਜਿਨ੍ਹਾਂ ਨੇ ਆਪਣੇ ਆਪ ਛਾਲਾਂ ਮਾਰੀਆਂ ਨਹੀਂ ਪਹੁੰਚ ਸਕਦੇ। ਸਭ ਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤਾ ਕਰੇਗਾ ਹੋਵੇਗਾ ਉਹ। ਜਿਹੜੇ ਕਰਤੇ ਦਾ ਆਸਰਾ ਲੈ ਲੈਣਗੇ ਉਹ ਪਹੁੰਚ ਜਾਣਗੇ, ਜਿਹੜੇ ਆਪਣੇ ਬਲ ਨਾਲ ਪਹੁੰਚਣਾ ਚਾਹੁਣਗੇ ਉਹ ਰਹਿ ਜਾਣਗੇ। ਅਗਲੀ ਪੰਕਤੀ ਚ ਆਪ ਜੀ ਕਹਿ ਰਹੇ ਹਨ
ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇ।
ਕਹਿੰਦੇ ਦੇਖ ਨਾ ਤਾਂ ਅੱਗੇ ਕਿਸੇ ਤੇਰੀ ਜਾਤ ਨੂੰ ਪੁੱਛਿਆ ਜਾਣਾ, ਤੇਰੀ ਜਾਤ ਦਾ ਜੋਰ ਈਸ਼ਵਰ ਦੇ ਦਰ ਤੇ ਨਹੀਂ ਚੱਲੇਗਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਤੇਰਾ ਧੱਕਾ ਵੀ ਨਹੀਂ ਚੱਲ ਸਕਦਾ। ਇੱਥੇ ਤਾਂ ਤੂੰ ਆਪਣੇ ਜ਼ੋਰ ਨਾਲ, ਪੈਸੇ ਦੇ ਜ਼ੋਰ ਨਾਲ, ਸ਼ਰਮ ਦੇ ਜ਼ੋਰ ਨਾਲ, ਚਾਰ ਮਿੱਤਰਾਂ ਦੇ ਜ਼ੋਰ ਨਾਲ, ਆਪਣੇ ਬਾਹੂਬਲ ਨਾਲ ਧੱਕਾ ਕਰ ਜਾਣਾ। ਪਰ ਧੰਨ ਗੁਰੂ ਪਾਤਸ਼ਾਹ ਕਹਿੰਦੇ ਅੱਗੇ ਜਾਤ ਨਾ ਜ਼ੋਰ ਹੈ, ਉੱਥੇ ਜ਼ੋਰ ਵੀ ਨਹੀਂ ਚੱਲਣਾ ਤੇਰਾ। ਕਿਉਂ ਨਹੀਂ ਚੱਲਣਾ? ਕਿਉਂਕਿ ਅੱਗੇ ਜਿਉ ਨਵੇਂ, ਜਿਨ੍ਹਾਂ ਨਾਲ ਤੇਰਾ ਵਾਹ ਅੱਗੇ ਜਾ ਕੇ ਪੈਣਾ ਹੈ ਉਹ ਲੋਕ ਨੇ ਜਿਹੜੇ ਤੈਨੂੰ ਜਾਣਦੇ ਹੀ ਨਹੀਂ। ਤੇਰੀ ਜਾਤ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਤੇਰੀ ਸ਼ਾਨਕ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਤੇਰੀ ਸਰੀਰਕ ਤਾਕਤ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ, ਉਹ ਹੋਰ ਲੋਕ ਨੇ ਅੱਗੇ ਜਿਉ ਨਵੇਂ। ਅਗਲੀ ਪੰਕਤੀ ਚ ਕਹਿ ਦਿਆ
ਜਿਨਕੀ ਲਿਖ ਪਤ ਪਵੈ ਚੰਗੇ ਸਹੀ ਕੇ।
ਈਸ਼ਵਰ ਦੇ ਦਰ ਤੇ ਲੇਖਾ ਹੋਇਆ ਜਿਨ੍ਹਾਂ ਨੂੰ ਇੱਜ਼ਤ ਮਿਲਦੀ ਹੈ ਉਹਨਾਂ ਨੂੰ ਹੀ ਉਸ ਦੀ ਦਰਗਾਹ ਵਿਚ ਚੰਗੇ ਕਿਹਾ ਜਾਂਦਾ ਹੈ, ਤੇ ਉਹ ਬਹੁਤੇ ਨਹੀਂ ਚੰਗੇ ਸਹੀ ਕੇ ਵਿਰਲੇ ਨੇ ਉਹ ਜਿਹੜੇ ਈਸ਼ਵਰ ਦੀ ਦਰਗਾਹ ਵਿਚ ਜਾ ਕੇ ਇੱਜ਼ਤ ਪਾ ਕੇ ਚੰਗੇ ਅਖਵਾਉਂਦੇ ਹਨ।
ਬੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ।
ਪ੍ਰਭੂ ਤੁਰ ਤੋਂ ਜਿਨ੍ਹਾਂ ਦੇ ਮੱਥੇ ਤੇ ਤੂੰ ਕਰਮ ਕਿਰਪਾ ਬਖਸ਼ਿਸ਼ ਦਾ ਲੇਖ ਪਾ ਦਿੱਤਾ। ਉਹਨਾਂ ਲੋਕਾਂ ਨੇ ਆ ਕੇ ਇਸ ਸੰਸਾਰ ਤੇ ਐ ਖਸਮ ਤੈਨੂੰ ਦਿਉਣਾ ਕੀਤਾ, ਤੇਰਾ ਨਾਮ ਜਪਿਆ, ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਅਗਲੀ ਪੰਕਤੀ ਚ ਕਹਿੰਦੇ ਹਨ,
ਇਹਨਾਂ ਜਨਤਾ ਕੈ ਵਸ ਕਿਸ ਨਾਹੀ ਤੁਧ ਵੇਖੀ ਜਗਤ ਉਪਾਇਆ।
ਇਹਨਾਂ ਜਨਤਾ ਜੀਵਾਂ ਦੇ ਵਸ ਵਿਚ ਕੁਝ ਨਹੀਂ ਹੈ, ਕਿਉਂਕਿ ਤੂੰ ਵੇਖੀ ਰੰਗਾਂ ਰੰਗਾਂ ਦਾ ਤਰ੍ਹਾਂ ਤਰ੍ਹਾਂ ਦਾ ਸੰਸਾਰ ਪੈਦਾ ਕੀਤਾ ਹੈ।
ਇੱਕ ਨਾਂ ਤੂੰ ਮੇਲ ਲੈ ਇੱਕ ਆਪਹੁ ਤੁਧ ਖਵਾਇਆ।
ਇੱਕ ਐਸੇ ਨੇ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲ ਲੈਂਦਾ ਹੈ ਉਹਨਾਂ ਤੇ ਬਖਸ਼ਿਸ਼ ਕਰਕੇ, ਇੱਕ ਐਸੇ ਨੇ ਜਿਨ੍ਹਾਂ ਨੂੰ ਤੂੰ ਆਪ ਹੀ ਆਪਣੇ ਨਾਮ ਤੋਂ ਖੁਝਾ ਦਿੰਦਾ ਹੈ ਔਰ ਉਹ ਖੁੱਲ ਜਾਂਦੇ ਨੇ, ਖਰਾਬ ਹੁੰਦੇ ਫਿਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਚ ਕਹਿ ਰਹੇ ਹਨ,
ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ।
ਜਿੱਥੇ ਜਿਸ ਅੰਤਸ਼ਕਰਨ ਵਿਚ ਪਾਪ ਜਣਾ ਦਿੱਤਾ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਤੈਨੂੰ ਜਾਣ ਲਿਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਜਿਸ ਨੂੰ ਤੂੰ ਜਣਾਉਣਾ ਚਾਹਿਆ, ਜਿਸ ਨੂੰ ਤੂੰ ਜਾਣਾ ਹੈ, ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਿਖਾਣਾ। ਜਿੱਥੇ ਤੁਧ ਪੜਨ ਵਰਗ
ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ।
ਜਿੱਥੇ ਤੂੰ ਜਣਾਉਣਾ ਚਾਹਿਆ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਤੈਨੂੰ ਜਾਣ ਲਿਆ।
ਸਹਿਜੇ ਹੀ ਸੱਚ ਸਮਾਇਆ,
ਫਿਰ ਸਹਿਜੇ ਹੀ ਉਹ ਵਿਅਕਤੀ ਸੱਚ ਹੈ ਈਸ਼ਵਰ ਤੇਰੇ ਵਿਚ ਸਮਾ ਗਿਆ, ਤੇਰੇ ਵਿਚ ਅਭੇਦ ਹੋ ਗਿਆ। ਸੁਤੇ ਸਿੱਧ ਗਿਆਨ ਦੀ ਪ੍ਰਾਪਤੀ ਕਰਕੇ ਗੁਰੂ ਦੁਆਰਾ ਉਹ ਤੇਰੇ ਵਿਚ ਅਭੇਦ ਹੋ ਗਿਆ। ਇੱਥੇ ਸਮਾਪਤੀ ਹੈ। ਆਓ ਹੁਣ ਆਪਾਂ ਪੰਕਤੀ ਪੜ੍ਹੀਏ ਤੇ ਸਮਾਪਤੀ ਕਰੀਏ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ,
ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ,
ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ,
ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਬਾਣੀ ਦਾ ਬਹੁਤ ਗਿਆਨ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਗਿਆਨ ਦੀ ਪ੍ਰਾਪਤੀ ਕਰਕੇ ਸੁਤੇ ਸਿੱਧ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋ ਸਕੀਏ। ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।